ਮਾਨਯੋਗ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਜੀ, ਆਦਰਯੋਗ ਪੰਡਿਤ ਸੁਖਰਾਮ ਜੀ ਅਤੇ ਸਾਧ ਸੰਗਤ, ਆਪ ਨੇ ਸਵੇਰ ਤੋਂ ਗੁਰਬਾਣੀ ਦਾ ਕੀਰਤਨ, ਵਿਦਵਾਨਾਂ ਦੇ ਵਿਚਾਰ ਅਤੇ ਹੌਲੀ ਹੌਲੀ ਸਰਦਾਰ ਦਰਬਾਰਾ ਸਿੰਘ ਹੋਰਾਂ ਤੱਕ ਵੀ ਸਾਡੀ ਪਹੁੰਚ ਹੋ ਗਈ ਅਤੇ ਉਹਨਾਂ ਨੇ ਆਪਣੇ ਵਿਚਾਰ ਇਹ ਦੱਸੇ ਨੇ ਤੁਹਾਡੇ ਸਾਹਮਣੇ। ਇਹਦੇ ਵਿੱਚ ਮੈਂ ਸਮਝਦਾ ਕੋਈ ਸਾਡੀ ਬਹਾਦਰੀ ਦੀ ਗੱਲ ਨਹੀਂ, ਜਿਵੇਂ ਇੱਥੋਂ ਅਸੀਂ ਲੁਧਿਆਣੇ ਨੂੰ 15-20 ਬੰਦੇ ਇਕੱਠੇ ਹੋ ਕੇ ਤੁਰ ਪਈਏ ਅਤੇ ਉਸ ਰਾਹ ਦੇ ਰਾਹੀ ਤਾਂ ਇਕੱਠੇ ਤੁਰੇ ਹੀ ਜਾਣਗੇ ਨਾ, ਅਤੇ ਜੇ ਇੱਕ ਲੁਧਿਆਣੇ ਨੂੰ ਤੁਰ ਪਿਆ ਅਤੇ ਦੂਸਰਾ ਰੋਪੜ ਨੂੰ ਤੁਰ ਪਿਆ, ਉਹਨਾਂ ਨੇ ਇਕੱਠੇ ਨਹੀਂ ਹੋ ਸਕਣਾ। ਅਤੇ ਅਸੀਂ ਜਿਹੜੇ ਇਕੱਠੇ ਤੁਰਦੇ ਹਾਂ ਇਸ ਵਾਸਤੇ ਉਹਦੇ 'ਚ ਕੋਈ ਜਾਤ ਬਰਾਦਰੀ ਦੀ ਗੱਲ ਨਹੀਂ, ਕੋਈ ਸਿਆਸੀ ਪਾਰਟੀ ਦੀ ਗੱਲ ਨਹੀਂ, ਉਹ ਕੋਈ ਵੀ ਹੁਣ ਉਹ ਇਕੱਠੇ ਤੁਰ ਕੇ ਇੱਕ ਰਾਹ ਚੱਲ ਸਕਦੇ ਨੇ। ਇਸ ਵੇਲੇ ਸੰਸਾਰ ਦੇ ਉੱਤੇ, ਸਿਰਫ ਸਾਡੇ ਭਾਰਤ ਦੇ ਉੱਤੇ ਜਾਂ ਸਾਡੇ ਪੰਜਾਬ ਦੇ ਉੱਤੇ ਹੀ ਨਹੀਂ, ਉਹ ਜਿਸ ਤਰ੍ਹਾਂ ਫਰੀਦ ਜੀ ਨੇ ਲਿਖਿਆ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਪਰ ਇਹ ਕੋਠੇ 'ਤੇ ਚੜ੍ਹ ਜਾਈਏ ਤਾਂ ਪਰਲੇ ਪਾਸੇ ਦੀ ਅੱਗਾਂ ਦਾ ਪਤਾ ਲੱਗਣਾ, ਜੇ ਇੱਥੇ ਬੈਠੇ ਰਹੀਏ ਫਿਰ ਨਹੀਂ ਪਤਾ ਲੱਗ ਸਕਦਾ। ਤਾਂ ਇਸ ਚੀਜ਼ ਨੂੰ ਹਟਾਉਣ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਵੇਲੇ ਆਏ ਅਤੇ ਉਹਨਾਂ ਨੇ ਦੇਵਲੂ ਦੀ ਰੋਟੀ ਨਹੀਂ ਖਾਧੀ, ਉਹਦਾ ਲੰਗਰ ਨਹੀਂ ਪ੍ਰਵਾਨ ਕੀਤਾ, ਉਹਨੇ ਅਰਜ਼ ਕੀਤੀ ਅਤੇ ਸਤਿਗੁਰਾਂ ਨੇ ਹੁਕਮ ਦਿੱਤਾ ਕਿ ਪ੍ਰਥਮ ਤਜਹੋ ਆਮ ਇੱਕੋ ਖਾਣਾ ਕਰੋ ਜਾਸ ਹਿਤ ਜੀਵਨ ਹਾਨਾ, ਯੋ ਨਹਿ ਤੁਮਰੋ ਖਾਏ ਕਦਾਪੀ ਹੋ ਤੁਮ ਜੀਵਨ ਕੇ ਸੰਤਾਪੀ। ਤੂੰ ਮਾਸ ਦਾ ਖਾਣਾ ਛੱਡ ਜਿਹਦੇ ਵਾਸਤੇ ਜੀਵ ਹੱਤਿਆ ਕਰਦਾ ਅਤੇ ਫਿਰ ਤੇਰੀ ਰੋਟੀ ਖਾਵਾਂਗੇ। ਇਸੇ ਤਰ੍ਹਾਂ ਹੀ ਸਤਿਗੁਰੂ ਰਾਮ ਸਿੰਘ ਨੇ ਰਾਜਾ ਸਾਹ ਸੀ, ਆਉਂਦਿਆਂ ਹੋਇਆ ਇੱਕ ਸਰਦਾਰ ਨੇ ਘੋੜੇ ਦੀ ਵਾਗ ਫੜੀ, ਮੇਰੇ ਘਰ ਲੰਗਰ ਕਰੋ। ਸਤਿਗੁਰਾਂ ਨੇ ਹੁਕਮ ਦਿੱਤਾ ਵੀ ਮਾਸ ਸ਼ਰਾਬ ਛੱਡ ਭਜਨ ਪੁੱਛ ਤਾਂ ਲੰਗਰ ਕਰਾਂਗੇ। ਕਹਿੰਦਾ ਜੀ ਇਹ ਤਾਂ ਨਹੀਂ ਛੁੱਟਦਾ, ਕਹਿੰਦੇ ਛੱਡਦੇ ਘੋੜੇ ਦੀ ਵਾਗ ਫਿਰ, ਉਹ ਗੁਰੂ ਨਾਨਕ ਵਾਲੀ ਚੀਜ਼। ਤੋ ਇਸੇ ਤਰ੍ਹਾਂ ਹੀ ਗੁਰੂ ਨਾਨਕ ਨੇ ਸਾਡੇ ਹੀ ਭਲੇ ਵਾਸਤੇ ਇਹ ਸਾਰੀ ਚੀਜ਼ ਕੀਤੀ। ਜੇ ਅਸੀਂ ਕੋਈ ਜੀਵ ਹੀ ਨਹੀਂ ਮਾਰਾਂਗੇ ਬੰਦਾ ਮਾਰਨ ਤੱਕ, ਤਾਂ ਫਿਰ ਪਹੁੰਚ ਹੀ ਨਹੀਂ ਸਕਦੇ ਅਸੀਂ। ਪਰ ਅਸੀਂ ਹੌਲੀ ਹੌਲੀ ਜਿਸ ਵੇਲੇ ਸਾਡੀ ਸੰਗ ਲਹਿੰਦੀ ਜਾਂਦੀ ਹੈ ਤਾਂ ਫਿਰ ਸਾਡੀ ਬੰਦਿਆਂ ਤੋਂ ਵੀ ਸੰਗ ਲੈ ਜਾਂਦੀ ਹੈ। ਕਹਿੰਦੇ ਨੇ ਅਖਬਾਰ 'ਚ ਪੜ੍ਹਿਆ ਕਿ ਇੱਕ ਅਮਰੀਕਨ ਔਰਤ ਨੇ ਇੱਕ ਆਪਣੇ ਪਤੀ ਨੂੰ ਮਾਰ ਦਿੱਤਾ। ਉਹਨੂੰ ਪੁੱਛਿਆ ਗਿਆ ਅਦਾਲਤ ਵੱਲੋਂ ਵੀ ਤੂੰ ਕਿਉਂ ਮਾਰਿਆ, ਉਹ ਕਹਿੰਦੀ ਮੈਂ ਇਸ ਵਾਸਤੇ ਮਾਰਿਆ ਮੈਂ ਉਹਨੂੰ ਮਾਰ ਕੇ ਵੇਖਿਆ ਸੀ ਕਿ ਮੇਰੇ ਦਿਲ ਨੂੰ ਤਾਂ ਨਹੀਂ ਕੁਛ ਹੁੰਦਾ। ਇਹ ਕਿਉਂ ਹੁੰਦਾ, ਜਦੋਂ ਅਸੀਂ ਉਸ ਗਲਤ ਰਾਹ ਤੁਰ ਪਏ ਨੇ ਹਾਂ ਤਾਂ ਉਸ ਰਾਹ ਦੇ ਵਿੱਚ ਉਹੀ ਸ਼ਹਿਰ ਆਉਣਗੇ ਜਿਹੜੇ ਉਸ ਰਾਹ ਵਿੱਚ ਆਉਂਦੇ ਨੇ, ਦੂਸਰੇ ਚੰਗੇ ਸ਼ਹਿਰ ਨਹੀਂ ਆ ਸਕਦੇ ਉਸ ਰਾਹ ਦੇ ਵਿੱਚ। ਤਾਂ ਗੁਰੂ ਨਾਨਕ ਨੇ ਸਾਨੂੰ ਮਨ ਬਾਣੀ ਸਰੀਰ ਕਰਕੇ ਹਿੰਸਾ ਦਾ ਤਿਆਗ ਕਰਨ ਵਾਸਤੇ ਆਖਿਆ। ਮਹਾਤਮਾ ਗਾਂਧੀ ਜੀ ਨੇ ਹਿੰਸਾ ਤਿਆਗ ਕਰਨ ਵਾਸਤੇ ਆਖਿਆ, ਸਤਿਗੁਰੂ ਰਾਮ ਸਿੰਘ ਨੇ ਹਿੰਸਾ ਦਾ ਤਿਆਗ ਕਰਨ ਵਾਸਤੇ ਆਖਿਆ, ਅਤੇ ਗਊ ਅਤੇ ਗਰੀਬ ਦੀ ਰੱਖਿਆ ਕਰਨਾ ਹੀ ਸਿੱਖ ਦਾ ਧਰਮ ਅਤੇ ਉਸਦਾ ਫਰਜ਼ ਬਣਦਾ। ਧਰਮ ਦੀ ਵਿਆਖਿਆ ਵੀ ਬੜੇ ਬੜੇ ਢੰਗਾਂ ਨਾਲ ਕਰਦੇ ਨੇ, ਪਰ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਕਾਮਰੇਡ ਸੋਹਣ ਸਿੰਘ ਜੋਸ਼ ਨੇ ਇੱਕ ਲੇਖ ਲਿਖਿਆ ਸੀ, ਉਹਨਾਂ ਵਿੱਚ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਧਰਮ ਜਿਹੜਾ ਇਹ ਦਰੜੇ ਫਰੜੇ ਲੋਕਾਂ ਦੀ ਨਜਾਤ ਦਾ ਪੈਗਾਮ ਲੈ ਕੇ ਹੀ ਆਉਂਦਾ ਰਿਹਾ ਹੈ। ਅਤੇ ਇਸੇ ਤਰ੍ਹਾਂ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿੱਖਾਂ ਵਾਸਤੇ ਜਿਹੜਾ ਖਾਲਸੇ ਦਾ ਧਰਮ ਲਿਖਿਆ, ਸਕਲ ਜਗਤ ਮੋਹ ਖਾਲਸਾ ਪੰਥ ਗਾਜੈ ਜਗੈ ਧਰਮ ਹਿੰਦੁਕ ਤੁਰਕ ਦੁੰਦ ਭਾਜੈ। ਜਿਨ੍ਹਾਂ ਤੋਂ ਅਸੀਂ ਇਸ ਵੇਲੇ ਨਫ਼ਰਤ ਕਰਨ ਨੂੰ ਸਾਡਾ ਜੀ ਕਰਦਾ ਹਿੰਦੂਆਂ ਤੋਂ, ਉਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ। ਮੈਂ ਆਪਣੀ ਗੱਲ ਕੋਈ ਨਹੀਂ ਕਰਦਾ, ਸੋ ਸਾਨੂੰ ਸਾਰਿਆਂ ਨੂੰ ਸਿੱਖਾਂ ਨੂੰ ਜਿਹੜੇ ਅਸੀਂ ਸਿੱਖ ਖਵਾਉਂਦੇ ਹਾਂ, ਸੋ ਗੁਰੂ ਗੋਬਿੰਦ ਸਿੰਘ ਦੇ, ਗੁਰੂ ਨਾਨਕ ਦੇ, ਸਤਿਗੁਰੂ ਰਾਮ ਸਿੰਘ ਦੇ ਹੁਕਮਾਂ ਅਨੁਸਾਰ ਚੱਲ ਕੇ ਅਸੀਂ ਇਕੱਠੇ ਰਹਿ ਸਕਦੇ ਹਾਂ, ਆਪਣੇ ਦੇਸ਼ ਦਾ ਭਲਾ ਕਰ ਸਕਦੇ ਹਾਂ। ਗਊ ਅਤੇ ਗਰੀਬ ਦੀ ਰੱਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਉਗਰਦੰਤੀ ਦੇ ਵਿੱਚ ਲਿਖਿਆ, ਇਹੀ ਬੇਨਤੀ ਖਾਸ ਅਮਰੀ ਸੁਣੀਜੈ, ਖਾਸ ਬੇਨਤੀ ਉਹਨਾਂ ਨੇ ਆਖਿਆ, ਅਸੁਰ ਮਾਰ ਕਰ ਰੱਛ ਗਊਆਂ ਕਰੀਜੈ। ਹੁਣ ਜਿਹੜਾ ਗਊਆਂ ਨੂੰ ਮਾਰੇ ਫਿਰ ਉਹ ਦੇਵਤਾ ਹੀ ਹੋ ਸਕਦਾ ਨਾ, ਅਸੁਰ ਸ਼ਬਦ ਲਿਖਿਆ, ਮਾਰ ਕਰ ਰੱਛ ਗਊਆਂ ਕਰੀਜੈ। ਸੋ ਸਾਨੂੰ ਸਿੱਖਾਂ ਨੂੰ ਸਤਿਗੁਰਾਂ ਦੇ ਇਹਨਾਂ ਹੁਕਮਾਂ 'ਤੇ ਚੱਲ ਕੇ ਅਸੀਂ ਆਪਣਾ ਅਤੇ ਆਪਣੇ ਦੇਸ਼ ਦਾ, ਆਪਣੇ ਸਟੇਟ ਦਾ ਇਹ ਸਾਰਾ ਅਸੀਂ ਭਲਾ ਕਰ ਸਕਦੇ ਹਾਂ, ਨਹੀਂ ਤਾਂ ਇਹਦੇ ਬੁਰੇ ਵਿੱਚ ਜਾਂਦਾ। ਜਿਹੜਾ ਹੁਣ ਤੁਹਾਨੂੰ ਹਵਨ ਦੀ ਥੋੜ੍ਹੀ ਜਿਹੀ ਗੱਲ ਦੱਸੀ ਗਈ ਹੈ, ਉਹਦੇ ਵਾਸਤੇ ਵੀ ਜੋ ਗੁਰੂ ਗੋਬਿੰਦ ਸਿੰਘ ਨੇ ਹੁਕਮ ਦਿੱਤਾ, ਗਿਆਨੀ ਗਿਆਨ ਸਿੰਘ ਜੀ ਜਿਹੜੇ ਹੋਏ ਨੇ ਪੰਥ ਪ੍ਰਕਾਸ਼ ਜਿਹਨਾਂ ਲਿਖਿਆ, ਉਹਨਾਂ ਦੇ ਸ਼ਬਦਾਂ ਅਨੁਸਾਰ ਇਹ ਹੈ ਕਿ ਇਹ ਹਵਨ ਨਾਲ ਕੀ ਹੁੰਦਾ। ਕੁਛ ਆਦਮੀਆਂ ਦਾ, ਜਿਸ ਸਰਦਾਰ ਦੁਬਾਰਾ ਸੁਣਾ ਨੇ ਆਖਿਆ ਸੀ ਨਾ, ਕੁਛ ਆਦਮੀਆਂ ਦਾ ਖਿਆਲ ਹੁੰਦਾ ਕਿ ਐਵੇਂ ਘਿਓ ਰੋੜਿਆ ਗਿਆ। ਪੰਡਿਤ ਗੋਪਾਲ ਸਿੰਘ ਉਹਨਾਂ ਨੂੰ ਉੱਧਰ ਗਏ ਅੰਮ੍ਰਿਤਸਰ ਜ਼ਿਲ੍ਹੇ 'ਚ, ਉੱਥੇ ਇੱਕ ਆਦਮੀ ਨੇ ਆਖਿਆ ਇੰਨਾ ਘਿਓ ਤਾਂ ਰੇਲ ਦੇ ਬੱਬੇ 'ਚ ਪਾ ਦਈਏ ਤਾਂ ਉਹ ਚੱਲ ਕੇ ਦਿੱਲੀ ਪਹੁੰਚ ਜਾਂਦਾ, ਐਵੇਂ ਰੋੜ ਦਿੱਤਾ ਘਿਓ ਇੰਨਾ ਸਾਰਾ ਤੁਸਾਂ ਉੱਥੇ। ਪਰ ਗੁਰੂ ਗੋਬਿੰਦ ਸਿੰਘ ਦੀ ਗੱਲ ਨੂੰ ਉਹ ਨਹੀਂ ਜਾਣਦੇ, ਨਾ ਸਾਡੇ ਇਤਿਹਾਸਕਾਰ ਇਹ ਗੱਲ ਅੱਗੇ ਲਿਆਉਣਾ ਚਾਹੁੰਦੇ ਨੇ। ਉਹਨਾਂ ਨੇ ਲਿਖਿਆ ਇਹ ਤੋਂ ਧਰਮ ਹਮਾਰਾ ਸਾਰ, ਧਰਮ ਹਵਨ ਕਰਨਾ, ਇਹ ਤੋਂ ਧਰਮ ਹਮਾਰਾ ਸਾਰ, ਕਰਤ ਰਹੇ ਨਿਰਪ ਮੁਨ ਅਵਤਾਰ, ਸੋ ਤੋਂ ਹੰਪੀ ਕਰਨਾ ਚਾਹੇ ਜਾਤੇ ਸਭ ਸ੍ਰਿਸ਼ਟੀ, ਇਹ ਨਹੀਂ ਪੰਜਾਬ ਹਿੰਦੁਸਤਾਨ, ਜਾਤੇ ਸਭ ਸ੍ਰਿਸ਼ਟੀ ਸੁਖ ਪੈ ਹੈ। ਇੱਕ ਤੋਂ ਹੈ ਦੁਰਭੇਖਾ ਤਭਾਰੀ, ਹੈ ਪੜ ਰਹੇ ਹੋ ਨ ਵਰਸਤ ਬਾਰੀ, ਦੂਸਰ ਭਾਰਤ ਵਰਸ ਮਝਾਰੇ, ਮਹਾਂਮਰੀ ਪੜ ਰਹੀ ਅਪਾਰੇ, ਤ੍ਰਿਤੀਏ ਜੋ ਨਰ ਨਾਰੀ ਆਰਜ ਹੋਏ ਰਹੇ, ਨਿਜ ਧਰਮੋਂ ਖਾਰਜ, ਧਰਮ ਤੋਂ ਖਾਰਜ ਹੁੰਦੇ ਨੇ ਅਤੇ ਧਰਮ 'ਤੇ ਲਿਆਉਣ ਵਾਸਤੇ ਕੀ ਹੈ? ਗੁਰੂ ਗੋਬਿੰਦ ਸਿੰਘ ਦੇ ਹੁਕਮ ਅਨੁਸਾਰ ਹਵਨ। ਪਾਪ ਕੁਕਰਮਨ ਮੈਂ ਅਤ ਲਾਗੇ, ਇਸੀ ਹੇਤ ਬਣ ਰਹੇ ਅਭਾਗੇ, ਜੱਗ ਹੋਮ ਲਓ ਸੁਕ੍ਰਿਤ ਜੇ ਹੈ, ਹਾਕਮ ਤੁਰਕ ਕਰਨ ਨਹੀਂ ਦੇ ਹੈ। ਜਿਹੜਾ ਜੱਗ ਹੋਮ ਨਾ ਕਰਨ ਦੇਵੇ ਉਹ ਫਿਰ ਗੁਰੂ ਗੋਬਿੰਦ ਸਿੰਘ ਦੇ ਅਨੁਸਾਰ ਇਹ ਚੀਜ਼ ਹੈ। ਜਬ ਹਮ ਜੱਗ ਹਵਨ ਕਰਵਾਇਆ ਹੈ, ਖੁਸ਼ ਹੋ ਕੰਨ ਜਲ ਬਹੁਤ ਬਰਸਾ ਹੈ। ਜੇ ਜੱਗ ਹਵਨ ਹੋਵੇਗਾ ਤਾਂ ਖੁਸ਼ ਹੋ ਕੇ ਮੀਂਹ ਪਾਏਗਾ, ਜੇ ਖੁਸ਼ ਹੋ ਕੇ ਨਾ ਪਾਵੇ ਮੀਂਹ ਅਤੇ ਉਹ 5 ਸਾਲਾ ਪਲੈਨ 10 ਘੰਟਿਆਂ 'ਚ 5 ਘੰਟਿਆਂ 'ਚ ਸਤਿ ਸ਼੍ਰੀ ਅਕਾਲ ਬੁਲਾ ਦਿੰਦਾ। ਖੁਸ਼ ਹੋ ਕੰਨ ਜਲ ਬਹੁਤ ਬਰਸਾ ਹੈ, ਦੁਰਭਿੱਖ ਨਸਾ ਅੰਨ ਬਹੁਤ ਹੈ, ਜਿਹਦੇ ਵਾਸਤੇ ਬੜਾ ਰੁਪਈਆ ਖਰਚ ਹੁੰਦਾ, ਬੜੇ ਲੋਕ ਹਾਲ ਪਾਉਂਦੇ ਨੇ, ਉਹ ਉਹਦੇ ਵਾਸਤੇ ਲਿਖਿਆ ਅੰਨ ਬਹੁਤ ਹੈ। ਸੁਕ੍ਰਿਤ ਸਭ ਕਰਨੇ ਲੱਗ ਜਾ ਹੈ, ਨਸਾ ਅਵਿਦਿਆ ਵਿਦਿਆ ਹੈ, ਸੂਰਵੀਰਤਾ ਦ੍ਰਿੜ ਪ੍ਰਗਟਾ ਹੈ। ਹੋਰ ਬਹੁਤ ਕੁਛ ਲਿਖਿਆ, ਮੈਂ ਬਹੁਤਾ ਦੂਰ ਨਹੀਂ ਜਾਂਦਾ, ਥੋੜ੍ਹਾ ਜਿਹਾ ਤੁਹਾਨੂੰ ਉਹਦੇ 'ਚ ਦੱਸ ਰਿਹਾ। ਅਸੀਂ ਕਿਉਂ ਕਰਦੇ ਹਾਂ? ਦਿਰ ਪੈਤਾ ਜਸ ਗੁਣ ਦੈਵੀ, ਸਭ ਹੋਏ ਪ੍ਰਾਪਤ ਗੁਰ ਘਰ ਮੈਂ ਤਬ, ਬਾਲਕ ਭਾਗਵਾਨ ਪ੍ਰਗਟੈ ਹੈ, ਰੋਗ ਸੀਤਲਾ ਆਦਿ ਨਸੈ ਹੈ, ਕਾਮਾਦਿਕ ਜੋ ਅਸੁਰੀ ਸੰਪਤ, ਜੱਗ ਹੋਮ ਕੋ ਪਿਖ ਕਰ ਕੰਪਤ, ਉੱਤਮ ਗੁਣ ਸਤ ਆਦਿਕ ਜੇ ਹੈ, ਬਾਵਨ ਕਹੇ ਵੇਦ ਰਿਗ ਮੇਹ ਹੈ, ਸੋ ਅਵਸ਼ ਜੱਗ ਮੈਂ ਪ੍ਰਗਟੈ ਹੈ, ਹੋਮ ਜੱਗ ਵਿਧਵਤ ਜਪਥ ਹੈ। ਠੀਕ ਤਰੀਕੇ ਨਾਲ ਹਮ ਜੱਗ ਨੂੰ ਕੀਤਾ ਜਾਵੇ ਤਾਂ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਆਉਂਦੀਆਂ ਨੇ। ਫਿਰ ਗੁਰਬਾਣੀ ਵਿੱਚ ਲਿਖਿਆ ਸਤਿਗੁਰਾਂ ਨੇ, ਤਿਤ ਕਿਆ ਹੋਮ ਜੱਗ ਸਦ ਪੂਜਾ, ਪੂਜਾ ਦਾ ਕਾਰਜ ਕਿਸ ਤਰ੍ਹਾਂ ਸੋਹਦਾ, ਤਿਤ ਕਿਆ ਹੋਮ ਜੱਗ ਸਦ ਪੂਜਾ ਪਿਆ ਕਾਰਜ ਸੋ ਹੈ, ਉਹ ਕਾਰਜ ਚੰਗਾ ਲੱਗਦਾ ਜਿਹਦੇ ਵਿੱਚ ਹੋਮ ਜੱਗ ਹੋਵੇ ਅਤੇ ਉਹਦੇ 'ਚ ਘਿਓ ਪਵੇ। ਇਸ ਤਰ੍ਹਾਂ ਹੀ ਸਤਿਗੁਰਾਂ ਨੇ ਸਾਨੂੰ ਆਪਣੇ ਉਪਦੇਸ਼ ਦਿੱਤੇ ਨੇ। ਅਤੇ ਗਿਆਨੀ ਗਿਆਨ ਸਿੰਘ ਜੀ ਨੇ ਇੱਕ ਹੋਰ ਕਵਿਤ ਵਿੱਚ ਲਿਖਿਆ, ਕੀਰਤਨ ਕਥਾ ਪਾਠ ਗੁਰੂ ਗ੍ਰੰਥ ਜੀ ਕੇ, ਠਾਠ ਜੋੜ ਮੇਲ ਠਾਠ ਰਾਠ ਕਾਠ ਮੇਲ ਠਾਨੀ ਥੇ, ਹੋਮ ਜੱਗ ਕਰਵਾਤੇ ਪ੍ਰਸਾਦ ਬਟਵਾਤੇ, ਰੌਣਕ ਰਖਾਤੇ ਗਾਤੇ ਸ਼ਬਦ ਜ਼ਬਾਨੀ ਥੇ, ਕੰਠੋਂ ਬਾਣੀ। ਸੋ ਬਹੁਤ ਕੁਛ ਇਹਦੇ ਵਾਸਤੇ ਹੈ, ਮੈਂ ਸਿਰਫ ਤੁਹਾਨੂੰ ਇਹੀ ਅਰਜ਼ ਕਰਨੀ ਹੈ ਕਿ ਇਸ ਵੇਲੇ ਗੁਰੂ ਨਾਨਕ ਦਾ ਮਿਸ਼ਨ, ਸਤਿਗੁਰੂ ਰਾਮ ਸਿੰਘ ਗੁਰੂ ਗੋਬਿੰਦ ਸਿੰਘ ਦਾ ਮਿਸ਼ਨ ਅਸੀਂ ਅਪਣਾਈਏ, ਅਤੇ ਜਿਹੜਾ ਗੁਰੂ ਨਾਨਕ ਨੇ ਲਿਖਿਆ ਕਿ ਇਹ ਮੱਤ ਸਾਫ਼ ਕਾਹਦੇ ਨਾਲ ਹੋਣੀ ਹੈ, ਉਹ ਆਪਾਂ ਕਰ ਲਈਏ ਤਾਂ ਜ਼ਰੂਰ ਸਾਫ਼ ਹੋਵੇਗੀ। ਇਹ ਹੋ ਨਹੀਂ ਸਕਦਾ ਵੀ ਗੁਰੂ ਨਾਨਕ ਦੀ ਗੱਲ ਗਲਤ ਹੋਵੇ। ਤੁਸੀਂ ਹੁਣੇ ਪਿੱਛੇ ਵੇਖਿਆ ਸਤਿਗੁਰੂ ਪ੍ਰਤਾਪ ਸਿੰਘ ਦਾ ਹੁਕਮ ਸੀ ਕਿ ਇਹ ਦਰਿਆ ਪਾਰ ਲੰਘੇ ਹੋ, ਜੇ ਸਾਡੀ ਗੱਲ ਝੂਠੀ ਹੋ ਗਈ ਤਾਂ ਵਾਪਸ ਤੁਰ ਜਾਇਆ ਜੇ, ਅਤੇ ਫਿਰ ਨਹੀਂ ਜਿਹੜੇ ਮੰਨੇ, ਫਿਰ ਤੁਹਾਨੂੰ ਪਤਾ ਉਹਨਾਂ ਨੂੰ ਕਿੰਨੀਆਂ ਤਕਲੀਫਾਂ ਆਈਆਂ, ਸਤਿਗੁਰਾਂ ਨੇ ਫਿਰ ਵੀ ਮਦਦ ਕੀਤੀ ਉਹਨਾਂ ਦੀ। ਸੋ ਗੁਰੂ ਨਾਨਕ ਨੇ ਲਿਖਿਆ ਕਿ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰਸ ਖੇਹ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਆ ਉਹ ਧੋਏ, ਭਰੀਆ ਮਤ ਪਾਪਾ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਉਹ ਨਾਮ ਨਾਲ ਉਹ ਮਤ ਧੋਤੀ ਜਾ ਸਕਦੀ ਹੈ। ਇਹ ਬਾਣੀ ਕਿੰਨੀ ਵੀ ਪੜ੍ਹੀ ਜਾਈਏ ਪਰ ਨਾਮ ਨਾ ਜਪਿਆ ਜਾਵੇ, ਉਹ ਕੰਮ ਨਾ ਕੀਤਾ ਜਾਵੇ ਜਿਹੜਾ ਇਹਦੇ 'ਚ ਲਿਖਿਆ, ਅਤੇ ਉਹਦਾ ਬਾਣੀ ਦਾ ਕੋਈ ਅਰਥ ਨਹੀਂ ਰਹਿੰਦਾ। ਮੈਂ ਅੱਗੇ ਵੀ ਸ਼ਾਇਦ ਦੱਸਿਆ ਸੀ, ਇੱਕ ਅਖਬਾਰ 'ਚ ਅਜੀਤ ਜਾਂ ਅਕਾਲੀ ਪੱਤਰਕਾਰ 'ਚ ਪੜ੍ਹਿਆ ਕਿ ਜਲੰਧਰ ਦੇ ਕਿਹੜੇ ਮੁਹੱਲੇ ਦੇ ਵਿੱਚ ਕਿੰਨੇ ਹੀ ਗੁਰਦੁਆਰੇ ਨੇ, ਇੰਨੇ ਉਹਨਾਂ ਕੋਲ ਤਕੜੇ ਤਕੜੇ ਲਾਊਡ ਸਪੀਕਰ ਨੇ, ਭਈ ਜਿਹੜੇ ਬਿਮਾਰ ਨੇ, ਜਿਹੜੇ ਪੜ੍ਹਨ ਵਾਲੇ ਬੱਚੇ ਨੇ, ਜਿਹੜੇ ਕੋਈ ਭਜਨ ਕਰਨ ਵਾਲੇ ਜਾਂ ਇਸ ਤਰ੍ਹਾਂ ਦੇ ਕਰਨ ਵਾਲੇ ਆਪਣੇ ਕੋਈ ਕੰਮ ਕਰਨ ਵਾਲੇ ਨੇ, ਉਹਨਾਂ ਦੀ ਗੱਲ ਤਾਂ ਦੂਸਰੀ ਹੈ। ਉਹਨਾਂ ਦੀ ਆਪਣੀ ਗੱਲਾਂ ਇੰਨੇ ਜ਼ੋਰ ਨਾਲ ਆਖੀਆਂ ਜਾਂਦੀਆਂ ਨੇ ਕਿ ਇੱਕ ਦੂਜੇ 'ਚ ਪਤਾ ਨਹੀਂ ਲੱਗਦਾ ਵੀ ਉੱਥੇ ਕੀ ਆਖਿਆ ਜਾ ਰਿਹਾ, ਲੇਕਿਨ ਉਹ ਆਖਿਆ ਜਾ ਰਿਹਾ ਅਸੀਂ ਕਰ ਨਹੀਂ ਸਕਦੇ। ਸੋ ਇਹਦੇ ਵਾਸਤੇ ਸਾਨੂੰ ਜਿਹੜੇ ਜਿਹੜੇ ਧਰਮ ਨੂੰ ਵੀ ਕੋਈ ਮੰਨਦਾ, ਉਹ ਆਪਣੇ ਧਰਮ ਵਿੱਚ ਮੰਨਦਿਆਂ ਹੋਇਆਂ ਉਸ ਆਪਣੇ ਗੁਰੂ ਦੇ ਅਨੁਸਾਰ ਸਿਮਰਨ ਜ਼ਰੂਰ ਕਰਿਆ ਕਰੋ। ਇੱਕ ਘੰਟਾ ਜ਼ਰੂਰ ਕਰਨਾ ਚਾਹੀਦਾ, ਤਾਂ ਕਿ ਅਸੀਂ ਆਪਣੇ ਇਸ ਜੀਵਨ ਯਾਤਰਾ ਨੂੰ, ਜਿਸ ਤਰ੍ਹਾਂ ਤੁਹਾਨੂੰ ਸਰਦਾਰ ਦੁਬਾਰਾ ਸਿੰਘ ਹੋਰਾਂ ਦੱਸਿਆ ਸੀ ਕਿ ਚੰਦਰਮਾ 'ਤੇ ਪਹੁੰਚ ਗਏ ਹਾਂ, ਬੜੀ ਦੂਰ ਚਲੇ ਗਏ ਹਾਂ, ਉਦੋਂ ਗਾਂਹ ਦੀਆਂ ਗੱਲਾਂ ਵੇਖ ਲਈਆਂ ਨੇ। ਸੁਰ ਸ਼ਲਾਕ ਵਿੱਚ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਲਿਖਿਆ ਕਿ ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿਨਾ। ਉਹ ਕਿਹੜੇ ਸਿਆਣੇ ਹੋਣ ਜਿਹੜੇ ਇਹ ਗੱਲ ਦੱਸਣ ਵੀ ਅੱਗੇ ਮਿਲਣਾ ਕਿਨਾਂ ਦਾ ਹੁੰਦਾ? ਚੰਦਰਮਾ ਵਾਲੇ ਨੂੰ ਪੁੱਛਿਓ ਹਾਂ ਜਾ ਕੇ, ਭਲਾ ਉਹ ਦੱਸਣਗੇ? ਨਹੀਂ ਦੱਸ ਸਕਦੇ। ਸੋ ਇਹਨਾਂ ਗੱਲਾਂ ਨੂੰ ਦ੍ਰਿੜ ਕਰਨ ਵਾਸਤੇ, ਇਹਨਾਂ ਨੂੰ ਪੱਕੀਆਂ ਕਰਨ ਵਾਸਤੇ ਅਸੀਂ ਜਦੋਂ ਇਹੋ ਜਿਹੇ ਸਮਾਗਮਾਂ ਵਿੱਚ ਬੈਠਦੇ ਹਾਂ ਅਤੇ ਅਸੀਂ ਸਾਰੇ ਇਕੱਠੇ ਹੁੰਦੇ ਹਾਂ, ਉਹਦੇ ਵਿੱਚ ਆ ਕੇ ਅਸੀਂ ਕੁਛ ਜੇ ਇਕੱਠੇ ਹੋ ਕੇ ਸੋਚ ਸਕੀਏ ਅਤੇ ਫਿਰ ਅਸੀਂ ਆਪਣੇ ਕਦਮ ਅਗਾਂਹ ਨੂੰ ਵਧਾ ਸਕਦੇ ਹਾਂ। ਪਰ ਇੱਕ ਗੱਲ ਬੜੀ ਜ਼ਰੂਰੀ ਹੈ, ਜਿਹੜਾ ਤੁਲਸੀਦਾਸ ਜੀ ਨੇ ਲਿਖਿਆ ਵੀ ਜੇ ਸੱਚੀ ਗੱਲ ਵੀ ਆਖਣੀ ਹੈ ਨਾ ਕਿਸੇ ਨੂੰ, ਸੱਤ ਬਚਨ ਅਰ ਪਿਆਰੋ ਜੋਈ ਬੁੱਧੀਮਾਨ ਜਨ ਭਾਖਤ ਸੋਈ। ਹੁਣ ਦਰਬਾਰਾ ਸਿੰਘ ਉਹਨਾਂ ਨੇ ਕੋਈ ਕਸਰ ਨਹੀਂ ਰੱਖੀ, ਗੱਲਾਂ ਸਾਰੀਆਂ ਆਖੀਆਂ ਨੇ, ਲੇਕਿਨ ਬੜੇ ਵਧੀਆ ਤਰੀਕੇ ਨਾਲ ਆਖੀਆਂ ਨੇ ਅਤੇ ਇਹਦੇ ਨਾਲ ਕੋਈ ਖਟਾਈ ਜਿਸ ਗੱਲ ਨਾਲ ਨਾ ਪੈਦਾ ਹੋਵੇ, ਮਿਠਾਈ ਪੈਦਾ ਹੋਵੇ ਤਾਂ ਕਿ ਆਪਸ ਵਿੱਚ ਜੁੜ ਸਕੀਏ, ਮਿਲ ਸਕੀਏ, ਬੜੀ ਚੰਗੀ ਗੱਲ ਹੋਵੇਗੀ ਉਸ ਦਿਨ। ਉਹ ਬੜਾ ਭਾਗਾਂ ਵਾਲਾ ਦਿਨ ਹੋਏਗਾ ਜਿਸ ਦਿਨ ਅਸੀਂ ਅੱਜ ਦਾ ਪੰਜਾਬ ਦਾ ਵਾਤਾਵਰਣ ਠੀਕ ਕਰਕੇ ਅਤੇ ਸਾਰੇ ਭਰਾ ਅਸੀਂ ਇਕੱਠੇ ਹੋ ਕੇ ਮਿਲ ਕੇ ਬੈਠ ਸਕਾਂਗੇ। ਇਹੋ ਹੀ ਅਰਜ ਕਰਕੇ ਮੈਂ ਆਪ ਸਭ ਤੋਂ ਆਗਿਆ ਲਵਾਂਗਾ। ਆਨੰਦਾਂ ਵਾਲਿਆਂ ਨੂੰ ਰਸਮੀ ਤੌਰ 'ਤੇ ਆਖਿਆ ਹੀ ਜਾਂਦਾ ਕਿ ਇੱਥੋਂ ਜਾ ਕੇ ਕੋਈ ਪਾਰਟੀ, ਕੋਈ ਮਿਲਣੀ, ਕੋਈ ਮੁਕਲਾਵਾ, ਯਾਨੀ ਵਿਆਹ ਦਾ ਕੋਈ ਦੂਜਾ ਰੂਪ ਨਹੀਂ ਕਰਨਾ। ਇਸੇ ਵਾਸਤੇ ਇਦੋਂ ਪਹਿਲੇ ਰੂਪ ਵਿਆਹ ਦੇ ਬਾਅਦ ਅਤੇ ਪਹਿਲੋਂ ਮੈਂ ਕਈ ਵਾਰ ਆਖਿਆ ਵੀ ਜਿਸ ਆਦਮੀ ਨੂੰ ਨਾ, ਇੱਕ ਬੜੀ ਮਿਸਾਲ ਚੰਗੀ ਨਹੀਂ, ਵੈਸੇ ਕਿਸੇ ਆਦਮੀ ਨੂੰ ਬੰਨ ਪੈ ਜਾਂਦਾ, ਉਹ ਬੜੀਆਂ ਦਵਾਈਆਂ ਖਾ ਖਾ ਕੇ ਅਤੇ ਉਹਦਾ ਉਹ ਮਲ ਖਾਰਜ ਹੁੰਦੀ ਹੈ ਉਸਦੀ। ਵਿਆਹ ਵੀ ਸਾਡੇ ਇਸ ਤਰ੍ਹਾਂ ਦੇ ਬਣ ਗਏ ਨੇ, ਇਹ ਮਾਮਿਆਂ ਨੂੰ ਵੇਖਣਾ, ਪੜੇਵਿਆਂ ਨੂੰ ਵੇਖਣਾ, ਉਹਨੂੰ ਵੇਖਣਾ, ਉਹਨੇ ਕਿੰਨਾ ਦਿੱਤਾ, ਉਹ ਫਲਾਣੇ ਨੇ ਕਿੰਨਾ ਦਿੱਤਾ, ਇਹ ਬੜੇ ਹੀ ਉਲਝਣ ਦੇ ਵਿੱਚ ਪੈ ਕੇ ਨਾ, ਜਿਸ ਤਰ੍ਹਾਂ ਬਿਮਾਰ ਆਦਮੀ ਹੋਵੇ ਤਾਂ ਉਹ ਦਵਾਈਆਂ ਨਾਲ ਵੀ ਬੜਾ ਮੁਸ਼ਕਲ ਹੁੰਦਾ ਉਹਨੂੰ, ਇਸੇ ਤਰ੍ਹਾਂ ਦਾ ਵਾਤਾਵਰਣ ਨਹੀਂ ਚਾਹੀਦਾ, ਬੜਾ ਸਧਾਰਨ ਜਿਹਾ ਚਾਹੀਦਾ। ਅਰੋਗ ਆਦਮੀ ਜਿਹੜਾ ਉਹ ਫਟਾਫਟ ਜਾ ਕੇ ਆਪਣੀ ਵਾਲ ਖਾਰਜ ਕਰਕੇ ਅਤੇ ਵਾਪਸ ਆ ਜਾਂਦਾ। ਇਸੇ ਤਰ੍ਹਾਂ ਹੀ ਵਿਆਹ ਵੀ ਕੋਈ ਅਕੜੇਵੇਂ ਵਾਲਾ ਨਹੀਂ ਚਾਹੀਦਾ, ਸਧਾਰਨ ਰੂਪ ਜਿਸ ਤਰ੍ਹਾਂ ਤੁਰਿਆ ਤੁਰਿਆ ਜਾਂਦਾ ਹੋ ਜਾਂਦਾ, ਇਸ ਤਰ੍ਹਾਂ ਸਾਡਾ ਵਿਆਹ ਹੋਣਾ ਚਾਹੀਦਾ। ਇਹ ਸਾਡੇ ਸੌਖਾ ਰੱਖਣ ਵਾਸਤੇ ਹੈ, ਇਹਦਾ ਜਿਹੜਾ ਵਕਤ ਸਾਡਾ ਬਚੇਗਾ ਉਹ ਸਾਡੇ ਧਰਮ ਦੇ ਕੰਮ, ਸਾਡੇ ਦੇਸ਼ ਦੇ ਕੰਮ, ਸਾਡੇ ਕਿਸੇ ਆਪਣੇ ਪੜ੍ਹਾਈ ਦੇ ਕੰਮ, ਕਿਸੇ ਚੰਗੇ ਕੰਮ ਲੱਗ ਸਕਦਾ। ਇਹ ਵਾਧੂ ਵਕਤ ਖਰਾਬ ਨਹੀਂ ਕਰਨਾ ਚਾਹੀਦਾ ਇਹਨਾਂ ਕੰਮਾਂ ਵਿੱਚ, ਨਾ ਤਨਖਾਹ ਖਰਚ ਕਰਨਾ ਚਾਹੀਦਾ। ਮੈਂ ਸੁਣਿਆ ਇਹ ਅੱਜ ਤੋਂ ਕੋਈ 5-6 ਸਾਲ ਪਹਿਲਾਂ ਦੀ ਗੱਲ ਹੋਵੇਗੀ, ਜੇ 7 ਸਾਲ ਪਹਿਲਾਂ ਜਲੰਧਰ ਵਿੱਚ ਇੱਕ ਵਿਆਹ ਹੋਇਆ ਅਤੇ ਉਸ ਆਦਮੀ ਨੇ ਸਿਰਫ ਸ਼ਾਮਿਆਨੇ ਦੇ ਉੱਤੇ 80,000 ਰੁਪਇਆ ਖਰਚ ਕੀਤਾ। ਉਹਨੂੰ ਉਹ ਪੋਲ ਨਹੀਂ ਸਨ ਮਿਲੇ ਜਲੰਧਰ 'ਚੋਂ, ਫਿਰ ਦਿੱਲੀਓਂ ਮੰਗਵਾਏ ਉਹਨੇ। 80,000 ਉਦੋਂ ਦਾ ਜੇ ਹੋਵੇ ਤਾਂ ਅੱਜ ਪਤਾ ਨਹੀਂ ਕਿੰਨਾ ਹੋ ਜਾਂਦਾ, ਪਰ ਜੇ ਅੱਜ ਵੀ 80,000 ਲਾ ਦਈਏ ਤਾਂ ਕਿੰਨੀ ਸੜਕ ਲੰਮੀ ਬਣ ਜਾਂਦੀ ਹੈ, ਕਿੰਨੇ ਲੋਕਾਂ ਦੇ ਘਰ ਬਣ ਜਾਂਦੇ, ਕਿੰਨਿਆਂ ਨੂੰ ਕੱਪੜੇ ਦਿੱਤੇ ਜਾ ਸਕਦੇ ਨੇ, ਕਿੰਨਿਆਂ ਨੂੰ ਦੁੱਧ ਵਾਸਤੇ ਗਊਆਂ ਲੈ ਕੇ ਦਿੱਤੀਆਂ ਜਾ ਸਕਦੀਆਂ ਨੇ। ਲੇਕਿਨ ਇਸ ਪਾਸੇ ਧਿਆਨ ਕਰੋ, ਕਿਸੇ ਗਰੀਬ ਨੂੰ ਕੋਈ ਚੀਜ਼ ਲੈ ਦਿਓ, ਜਿਹੜੇ ਤੁਹਾਡੇ ਵਿਆਹ ਹੁੰਦੇ ਨੇ, ਜਿਹੜੇ ਕੁਛ ਰੋਟੀ ਖਾਂਦੇ ਬੱਚੇ ਨੇ, ਉਹਨਾਂ ਨੂੰ ਚਾਹੀਦਾ ਉਹ ਗਰੀਬਾਂ ਦੀਆਂ ਕੁੜੀਆਂ ਲੈਣ। ਇਹ ਠੀਕ ਹੈ, ਕੁੜੀ ਪੜ੍ਹੀ ਲਿਖੀ ਸਾਊ ਸਾਰਾ ਕੁਛ ਹੋਣਾ ਚਾਹੀਦਾ, ਲੇਕਿਨ ਇਹ ਜ਼ਰੂਰ ਹੋਣਾ ਚਾਹੀਦਾ। ਮੈਨੂੰ ਬੜੀ ਖੁਸ਼ੀ ਹੈ, ਇੱਥੇ ਹੋਰ ਵੀ ਕਈ ਹੋਣਗੇ। ਮੈਨੂੰ ਜਿਹੜਾ ਸਾਹਮਣੇ ਮੇਰੇ ਆਇਆ, ਸਿਆਮ ਤੋਂ ਇੱਕ ਲੜਕਾ ਆਇਆ, ਨਾਂ ਤਾਂ ਨਹੀਂ ਮੈਨੂੰ ਪਤਾ ਕੀ ਹੈ ਉਹਦਾ, ਪਿਆਰਾ ਸਿੰਘ ਉਹਦੇ ਪਿਤਾ ਦਾ ਨਾਂ ਸੀ, ਚੜ੍ਹਾਈ ਕਰ ਗਿਆ ਉਹ ਇੱਥੇ ਆਇਆ, ਉਹਨੂੰ ਇੱਕ ਗਰੀਬ ਘਰ ਦੀ ਲੜਕੀ ਲੈ ਕੇ ਦੇ ਦਿੱਤੀ ਹੈ, ਉਹਨੇ ਬਹੁਤ ਪ੍ਰਵਾਨ ਕੀਤੀ ਹੈ, ਉਹਨੇ ਆਖਿਆ ਜਿਸ ਤਰ੍ਹਾਂ ਹੁਕਮ ਹੈ ਠੀਕ ਹੈ। ਸੋ ਇਹ ਚੀਜ਼ ਜਿਹੜੇ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ, ਸਤਿਗੁਰੂ ਰਾਮ ਸਿੰਘ ਦਾ ਮਿਸ਼ਨ ਹੈ, ਗਰੀਬ ਦੀ ਮਦਦ ਕਰਨੀ, ਗਊ ਦੀ ਪਾਲਣਾ ਕਰਨੀ, ਇਹ ਆਪਾਂ ਨੂੰ ਅਸੀਂ ਕਰਾਂਗੇ, ਗਰੀਬ ਦੀ ਮਦਦ ਵਿੱਚ ਸਾਰਾ ਕੁਛ ਹੋ ਜਾਂਦਾ। ਸੋ ਮੈਂ ਇਹਨਾਂ ਹੀ ਸ਼ਬਦਾਂ ਨਾਲ ਆਪ ਤੋਂ ਆਗਿਆ ਲਵਾਂਗਾ। ਵੈਸੇ ਵੈਸੇ ਉਹਨਾਂ ਨੇ ਅਖਬਾਰ 'ਚ ਪੜ੍ਹਿਆ ਹੀ ਹੋਵੇਗਾ ਭਾਈ, ਤੁਹਾਡੇ ਹਾਕੀ ਵਾਲੇ ਮੁੰਡੇ ਜਿਹੜੇ ਨੇ ਇੱਥੇ, ਹਾਕੀ ਦੀ ਟੀਮ, ਉਸਨੇ ਜਿਹੜੇ ਕੁਛ ਕੋਚ ਮੈਨੂੰ ਮਿਲੇ ਨੇ, ਆ ਕੇ ਉਹਨਾਂ ਨੇ ਆਖਿਆ ਪੰਜਾਬ ਵਿੱਚ ਰੈਵੋਲਿਊਸ਼ਨ ਲਿਆਤਾ ਉਹਨਾਂ ਮੁੰਡਿਆਂ ਨੇ। ਇਹਦੇ ਪਿੱਛੇ ਇੱਕ ਬੜਾ ਵੱਡਾ ਇਤਿਹਾਸ ਹੈ, 6 ਸਾਲ ਤੋਂ ਲੱਗੇ ਆ, ਮਾਪਿਆਂ ਕੋਲ ਮੁੰਡੇ ਲਏ ਨੇ, ਮੁੰਡਿਆਂ ਨੂੰ ਆਖਿਆ ਨਲਕੇ ਦਾ ਪਾਣੀ ਨਹੀਂ ਪੀਣਾ, ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਇਹ ਕੁਛ ਕਰਨਾ, ਬਾਣੀ ਪੜ੍ਹਨੀ ਹੈ, ਜੇ ਤੁਸੀਂ ਦਾੜੀ ਅਤੇ ਪੱਗ ਕਛਹਿਰਾ ਕੇਸ ਨਾ ਲੈ ਕੇ ਗਏ ਹਾਕੀ ਦੀ, ਉੱਥੋਂ ਕੱਢ ਦੇਣਾ ਤੁਹਾਨੂੰ, ਸਾਨੂੰ ਕੋਈ ਲੋੜ ਨਹੀਂ ਹਾਕੀ ਦੀ। ਤਾਂ ਪਹਿਲ, ਜਿਸ ਤਰ੍ਹਾਂ ਸਰਦਾਰ ਦੁਬਾਰਾ ਸਿੰਘ ਦੱਸਿਆ ਕਿ ਪਹਿਲ ਦੇਣੀ ਚਾਹੀਦੀ ਹੈ ਧਰਮ ਨੂੰ, ਉੱਥੇ ਕੰਮ ਠੀਕ ਰਹਿੰਦਾ। ਜਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਜਿਹੜੀ ਬਾਣੀ ਹੈ ਜਿਹੜੀ ਅਸੀਂ ਬੋਲਦੇ ਹਾਂ, ਸਰਦਾਰ ਦੁਬਾਰਾ ਸਿੰਘ ਬੋਲਦੇ ਹਾਂ, ਸਾਰੀ ਬਾਣੀ ਹੈ, ਪਰ ਬਾਣੀ ਉਹ ਵੱਡੀ ਹੈ ਜਿਹੜੀ ਗੁਰੂ ਦੀ ਹੈ, ਬਾਣੀ ਦਾ ਗਾਵਾ ਉਹ ਗੁਰੂ ਕੇਰੀ ਬਾਣੀ ਹੈ ਸਿਰ ਬਾਣੀ, ਉਹਦੇ ਵੱਲ ਸਾਡਾ ਧਿਆਨ ਹੋਵੇਗਾ। ਉਹ ਸਵੇਰੇ ਬੱਚੇ ਰੋਜ਼ ਪੜ੍ਹਦੇ ਨੇ ਅਤੇ ਆਸਰੀ ਵਾਰ ਇਹ ਲਾ ਸਕਦੇ ਨੇ, ਕੀਰਤਨ ਕਰ ਸਕਦੇ ਨੇ, ਇਹਨਾਂ ਕੋਲ ਗੜਵੀਆਂ ਨੇ, ਜਿਹੜੀ ਸਾਡੀ ਪੁਰਾਣੀ ਕਹਾਵਤ ਹੈ, ਇੱਕ ਕਹਾਵਤ ਬਣੀ ਹੋਈ ਹੈ ਕਿ ਇੱਕ ਭੰਗੀ ਨੂੰ ਰਾਜ ਮਿਲ ਗਿਆ ਅਤੇ ਉਹਨੇ ਝਾੜੂ ਟੋਕਰੀ ਦੀ ਨਿਸ਼ਾਨੀ ਆਪਣੀ ਨਾਲ ਰੱਖੀ ਕਿ ਮੈਂ ਆਪਣੀ ਯਾਦ ਰੱਖਾਂ ਨਾਲ। ਤੁਹਾਨੂੰ ਸਤਿਗੁਰੂ ਰਾਮ ਸਿੰਘ ਨੇ ਗੜਵਾ ਡੋਰੀ ਦਿੱਤਾ, ਇਹ ਸਾਡੀ ਨਾਲ ਚਾਹੀਦੀ। ਜਿਹੜਾ ਉਹ ਕਹਾਵਤ ਬਣੀ ਨਾ, ਕੂਕੇ ਬੜੇ ਕਸੂਤੇ ਗੜਵੀ ਨਹੀਂ ਦਿੰਦੇ ਨਹਾਉਣ ਨੂੰ, ਉਹ ਸਾਡੇ ਕੋਲ ਚਾਹੀਦੀ ਹੈ, ਸਾਡੀ ਬੜੀ ਜ਼ਰੂਰੀ ਗੱਲ ਹੈ। ਸਰਦਾਰ ਦੁਆਰਾ ਸਿੰਘ ਚੰਗੀ ਤਰ੍ਹਾਂ ਜਾਣਦੇ ਨੇ, ਸੰਤ ਮੰਗਲ ਸਿੰਘ ਜਿਹੜੇ ਸਨ ਸਾਡੇ ਅਰਸ਼ੀ ਫਰਿਸ਼ਤੇ, ਉਹ ਭਾਵੇਂ ਮਰਿਆਦਾ ਸੋਧ ਦੀ ਵੱਡੀ ਨਹੀਂ ਸਨ ਰੱਖਦੇ, ਪਰ ਇਹ ਜ਼ਰੂਰ ਸੀ ਉਹਨਾਂ ਨੇ ਗੜਵੀ ਅਤੇ ਕਸ਼ਹਿਰਾ ਪਰਨਾ ਇੱਕ ਪਾਸੇ ਦੇ ਮੋਢੇ ਦੇ ਉੱਤੇ ਪਾ ਲੈਣੀ। ਉਹਨਾਂ ਨੂੰ ਕੋਈ ਸੰਗ ਨਹੀਂ ਸੀ ਉਹਦੇ ਵੱਡੇ ਤੋਂ ਵੱਡੇ ਸਮਾਗਮਾਂ ਵਿੱਚ ਜਾ ਕੇ। ਇਦੋਂ ਵੱਡਾ ਕੀ ਹੋ ਸਕਦਾ ਵੀ ਪੰਡਿਤ ਜਵਾਹਰ ਲਾਲ ਜੀ ਬੋਲ ਕੇ ਗਏ ਦਿੱਲੀ ਵਿੱਚ ਅਤੇ ਆਪਣੇ ਨਾਮਧਾਰੀ ਸਮਾਗਮ ਬਸੰਤ ਦੇ ਉੱਤੇ, ਅਤੇ ਸਤਿਗੁਰੂ ਪ੍ਰਤਾਪ ਸਿੰਘ ਜੀ, ਮੈਂ ਅਤੇ ਮਹਾਰਾਜ ਵੀਰ ਸਿੰਘ ਹੋਰੀ, ਅਸੀਂ ਆਰ ਕੇ ਨਹਿਰੂ ਉੱਥੇ ਸਨ ਉਦੋਂ, ਉਹਨਾਂ ਦੀ ਕੋਠੀ ਪੰਡਿਤ ਜੀ ਠਹਿਰੇ ਹੋਏ ਸਨ, ਅਸੀਂ ਵੀ ਨਾਲ ਚਲੇ ਗਏ ਵਿਦਿਆ ਕਰਨ ਵਾਸਤੇ। ਅਤੇ ਸਾਰੇ ਲੋਕਾਂ ਨੂੰ ਸੰਤ ਮੰਗਲ ਸਿੰਘ ਹੋਰਾਂ ਨੇ ਪੰਡਿਤ ਨਹਿਰੂ ਤੋਂ ਪਿੱਛੋਂ ਬਿਠਾ ਦਿੱਤਾ ਬੋਲ ਕੇ, ਇੰਨਾ ਵਧੀਆ ਉਹਨਾਂ ਦੀ ਜ਼ਬਾਨ ਵਿੱਚ ਤਾਕਤ ਸੀ। ਲੇਕਿਨ ਉਹ ਗੜਵਾ ਡੋਰੀ ਆਪਣਾ ਨਿਸ਼ਾਨੀ ਨਾਲ ਰੱਖਦੇ ਸਨ। ਸੋ ਮੈਂ ਉਹ ਵੀ ਇਹਨਾਂ ਨੂੰ ਦੱਸਿਆ ਕਿ ਪੰਜਾਬ ਪੁਲਿਸ ਜਿਹੜੀ ਹੈ ਉਹਦਾ ਨਾਂ ਸਾਰੇ ਜਾਣਦੇ ਨੇ, ਉਹਨਾਂ ਨਾਲ ਖੇਡ ਕੇ ਇੱਕ ਗੋਲ 'ਤੇ ਹਾਰੇ ਨੇ। ਇਹ ਸੁਰਜੀਤ ਸਿੰਘ ਉਹਨਾਂ ਦੇ ਵਿੱਚ ਇੱਕ ਖਿਡਾਰੀ ਹੈ, ਉਹਨੇ ਸਾਡੇ ਬੰਦੇ ਨੂੰ ਆ ਕੇ ਆਖਿਆ ਭਈ ਵਧਾਈ, ਤੁਹਾਡੇ ਬੰਦੇ ਬਹੁਤ ਖੇਡੇ ਨੇ। ਅਤੇ ਸਾਡੇ ਮੁੰਡਿਆਂ ਆਖਿਆ ਵੀ ਸਾਡੇ ਮੁੰਡੇ ਖੇਡੇ ਹੁੰਦੇ ਤਾਂ ਜਿੱਤਦੇ, ਤੁਸੀਂ ਗੋਲ ਇੱਕ ਸਾਡੇ ਸਿਰ 'ਤੇ ਕਰਤਾ। ਉਹ ਕਹਿੰਦੇ ਨੇ ਠੀਕ ਹੈ ਗੋਲ ਕਰਤਾ, ਪਰ 70 ਮਿੰਟ ਆਹ ਮਹਾਂ ਪੂਰੇ ਕੀਤੇ ਨੇ। ਅਤੇ ਸੁਰਜੀਤ ਸਿੰਘ ਨੂੰ ਸਾਰੇ ਜਾਣਦੇ ਨੇ ਵੀ ਉਹ ਕਿਸ ਤਰ੍ਹਾਂ ਦਾ ਖਿਡਾਰੀ ਹੈ। ਇਹ ਸਗੁਰਾਂ ਦੀ ਕਿਰਪਾ ਨਾਲ ਅਸੀਂ ਹਾਕੀ ਪਿੱਛੋਂ ਅਤੇ ਕਸ਼ਹਿਰਾ ਅਤੇ ਪੱਗ ਆਪਣੇ ਧਰਮ ਨੂੰ ਅਸੀਂ ਉੱਥੇ ਹਾਕੀ ਦੇ ਜਗਤ ਵਿੱਚ ਪਹੁੰਚਾਇਆ। ਇਹ ਨਹੀਂ ਵੀ ਉੱਥੇ ਜਾ ਕੇ ਉਹਨਾਂ ਨੇ ਭਜਨ ਪੁੱਛ ਲਿਆ, ਬੜਿਆਂ ਨੇ ਮਾਸ ਸ਼ਰਾਬ ਛੱਡਤਾ, ਅੰਮ੍ਰਿਤ ਛਕ ਲਿਆ, ਲੇਕਿਨ ਉਹਨਾਂ ਨੂੰ ਗੁਰੂ ਰਾਮ ਸਿੰਘ ਦਾ ਨਾਂ, ਸਤਿਗੁਰੂ ਪ੍ਰਤਾਪ ਸਿੰਘ ਦਾ ਨਾਂ, ਉਹਨਾਂ ਨੂੰ ਸਿੱਖੀ ਦੇ ਸਰੂਪ ਦਾ ਪਤਾ ਲੱਗਾ ਕਿ ਸਾਡੇ ਭਾਰਤ ਵਰਸ਼ ਦੀ ਆ ਵਰਦੀ ਹੈ, ਜਿਹਦੇ ਵਾਸਤੇ ਇਹ ਚਾਰ ਮੁੰਡੇ ਭੇਜੇ ਪਟਿਆਲੇ ਟ੍ਰੇਨਿੰਗ ਵਾਸਤੇ ਪਹਿਲੋਂ ਜਿੱਥੋਂ ਇਹ ਗੱਲ ਸ਼ੁਰੂ ਹੋਈ। ਅਤੇ ਉਹਨਾਂ ਨੇ ਆਖਿਆ ਨਿਕਰਾਂ ਪਾਓ ਜਿਹਦੇ 'ਤੇ ਥੱਲੇ ਕਸ਼ਹਿਰੇ ਨਾ ਦਿਸਣ। ਹੁਣ ਜਿਨ੍ਹਾਂ ਨੂੰ ਕਸ਼ਹਿਰੇ ਚੰਗੇ ਲੱਗਦੇ ਹਨ, ਉਹਨਾਂ ਨੂੰ ਤਾਂ ਨਿਕਰ ਚੁੱਭਦੀ ਹੈ ਵੀ ਜੇ ਕਸ਼ਹਿਰਾ ਚੰਗਾ ਕਿਉਂ ਨਾ ਲੱਗੇ। ਤਾਂ ਫਿਰ ਉਹ ਸਾਰੇ ਵਾਪਸ ਕਰਕੇ ਅਤੇ ਇਹ ਸਾਰੇ ਬੱਚੇ ਤਿਆਰ ਕੀਤੇ, ਅਤੇ ਤੁਸੀਂ ਸਾਰੇ ਮਦਦ ਦਿਓ ਇਸ ਗੱਲ ਦੇ ਵਿੱਚ। ਅੱਗੋਂ ਨੂੰ ਵੀ ਪਨੀਰੀ ਤਿਆਰ ਹੁੰਦੀ ਰਹੇ ਅਤੇ ਉਹਨਾਂ ਬੱਚਿਆਂ ਨੂੰ ਵੀ ਉਹ ਅੱਗੇ ਤੋਂ ਹੋਰ ਵੀ ਮਰਿਆਦਾ ਵਿੱਚ ਪੱਕੇ ਹੋਣ ਅਤੇ ਆਪਣੀ ਖੇਡ ਨੂੰ ਮਰਿਆਦਾ ਦੇ ਰਾਹੀਂ ਉੱਥੇ ਲੈ ਕੇ ਜਾਣ। ਮੈਂ ਇਹ ਅੱਜ ਕਰਕੇ ਆਪ
ਜਨ ਕੇ ਚਰਨ ਤੀਰਥ ਕੋਟ ਗੰਗਾ। ਸਤਿਗੁਰਾਂ ਦਾ ਜਿਹੜਾ ਸੇਵਕ ਹੈ ਨਾ, ਉਹਦੇ ਪੈਰ ਜਿਹੜੇ ਨੇ, ਚਰਨ ਨੇ, ਉਹ ਕਰੋੜਾਂ ਗੰਗਾ ਵਰਗੇ ਤੀਰਥਾਂ ਵਰਗੇ ਨੇ। ਬਾਣੀ ਵਿੱਚ ਚਰਨਾਂ ਦੀ ਮਹਿਮਾ ਬਹੁਤ ਲਿਖੀ ਹੈ ਸਤਿਗੁਰਾਂ ਨੇ ਬਾਣੀ ਦੇ ਵਿੱਚ। ਚਰਨਾਂ ਦੇ ਨਾਲ ਲੱਗ ਕੇ ਇਹ ਸੰਸਾਰ ਨੂੰ ਜਿਹਦਾ ਜਿਹਦੇ ਵਿੱਚ ਬੜੀਆਂ ਰੋਸ਼ਨੀ ਦੀਆਂ ਬੱਤੀਆਂ ਜਗਾ ਜਗਾ ਕੇ ਬਹੁਤ ਤੇਜ਼ ਲਾਈਟ ਨਾਲ ਰੋਸ਼ਨਾਇਆ ਜਾਂਦਾ ਹੈ, ਪਰ ਸਤਿਗੁਰਾਂ ਨੇ, ਗੁਰੂ ਅਰਜਨ ਦੇਵ ਨੇ ਲਿਖਿਆ ਇਹ ਸੰਸਾਰ ਹਨੇਰਾ। ਇੱਕ ਤਾਂ ਹੋਰ ਵੀ ਭਗਤਾਂ ਦੀ ਬਾਣੀ ਵਿੱਚ ਲਿਖਿਆ, ਮੰਨ ਰਹੇ ਸੰਸਾਰ ਅੰਧ ਗਹਿਰਾ, ਉੱਥੇ ਹੈ ਕਿ ਚੌਂ ਦਿਸ ਪਸਰੇ ਹੋਇਆ ਜਮ ਜੇਵਰਾ, ਸਾਰੇ ਪਾਸੇ ਜਮ ਦਾ ਸੰਗਲ ਫੈਲਿਆ ਹੋਇਆ, ਜਾਲ ਫੈਲਿਆ ਹੋਇਆ, ਹਨੇਰਾ ਹੈ ਉੱਥੇ। ਇਹਦੇ ਵਿੱਚੋਂ ਕਿਸ ਤਰ੍ਹਾਂ ਬਚਾਅ ਹੋ ਸਕਦਾ, ਇਹਦੇ 'ਚੋਂ ਲੰਘਿਆ ਕਿਵੇਂ ਜਾਵੇ? ਗੁਰੂ ਅਰਜਨ ਦੇਵ ਨੇ ਦੱਸਿਆ, ਤਮ ਸੰਸਾਰ ਚਰਨ ਲੱਗ ਤਰੀਆ, ਸਭ ਨਾਨਕ ਬ੍ਰਹਮ ਪਸਾਰੋ। ਮਾਈ ਦੀ ਚਰਨਾ ਓਟ ਗਈ, ਦਰਸ ਪਿਆਸ ਮੇਰੋ ਮਨ ਮੋਹਿਓ, ਦੁਰਮਤ ਜਾਤ ਬਹੀ। ਖੋਟੀ ਮਤ ਚਰਨਾਂ ਨਾਲ ਲੱਗਣ ਨਾਲ ਚਲੀ ਜਾਂਦੀ ਹੈ। ਚਰਨਾਂ ਦੀ ਬਹੁਤ ਮਹਾਨਤਾ ਹੈ। ਰਾਮ ਦੇ ਚਰਨਾਂ ਵਿੱਚੋਂ ਗੰਗਾ ਨਿਕਲੀ, ਜਿਹਦੀ ਬਹੁਤ ਪੂਜਾ ਹੁੰਦੀ ਹੈ। ਗੰਗਾ ਦੀ ਮਹਾਨਤਾ ਵੀ ਲਿਖੀ ਹੈ ਬਾਣੀ ਵਿੱਚ, ਗੰਗਾ ਜਲ ਗੁਰ ਗੋਬਿੰਦ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਵੇ, ਪੀਵਤ ਬਹੁੜ ਨਾ ਜੋਨ ਪ੍ਰਮਾਮ। ਪਰ ਅੰਗਰੇਜ਼ ਨੇ ਆ ਕੇ ਸਾਨੂੰ ਐਸੀ ਸਿੱਖਿਆ ਦਿੱਤੀ, ਇਹ ਤੀਰਥ ਹਿੰਦੂਆਂ ਦੇ ਨੇ, ਸਾਡੇ ਨਹੀਂ। ਇਹ ਜਿਹੜੇ ਭਗਵਾਨ ਰਾਮ ਕ੍ਰਿਸ਼ਨ ਨੇ, ਇਹ ਹਿੰਦੂਆਂ ਦੇ ਨੇ, ਸਾਡੇ ਨਹੀਂ। ਬਾਣੀ ਵਿੱਚ ਜੇ ਅਸੀਂ ਪੜ੍ਹਦੇ ਹਾਂ ਤਾਂ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ ਉਗਰਸੈਨ ਕਉ ਰਾਜ ਅਪੈ ਭਗਤਾ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਉਸ ਦੇ ਨਾਲ ਜੋੜਿਆ ਸਗੁਰਾਂ ਨੇ ਚਰਨਾਂ ਦੀ ਮਾਨਤਾ ਇੰਨੀ ਲਿਖੀ ਹੈ ਕਿ ਇੱਕ ਸਾਧੂ ਜਾਂ ਸਤਿਗੁਰੂ ਦਾ ਚਰਨ ਜਿੱਥੇ ਪੈਂਦੇ ਨੇ ਨਾ 68 ਤੀਰਥ ਜਾਂ ਸਾਧ ਭਗਤ ਹੈ 68 ਤੀਰਥਾਂ ਦਾ ਉੱਥੇ ਫਲ ਪ੍ਰਾਪਤ ਹੁੰਦਾ। ਫਿਰ ਇਹ ਲਿਖਿਆ ਗੰਗਾ ਜਮੁਨਾ ਸਰਸਤੀ ਸਾਰੇ ਜਿੰਨੇ ਤੀਰਥ ਨੇ ਨਾ ਉਹ ਸਾਧੂ ਦੀ ਧੂੜ ਨੂੰ ਲੋਚਦੇ ਨੇ ਉਡੀਕਦੇ ਨੇ। ਕਿਸ ਕਰਕੇ ਕਿ ਕਹਿੰਦੇ ਨੇ ਕਿ ਉਹਦੇ ਵਿੱਚ ਬਹੁਤ ਪਾਪੀ ਲੋਕ ਨਹਾਉਂਦੇ ਨੇ ਆ ਕੇ ਉਹਨਾਂ ਨੂੰ ਅਪਵਿੱਤਰ ਕਰ ਦਿੰਦੇ ਨੇ ਅਤੇ ਜਿਸ ਵੇਲੇ ਕੋਈ ਸਾਧੂ ਚਰਨ ਪਾਉਂਦਾ ਨਾ ਉੱਥੇ ਆ ਕੇ ਸਾਧੂ ਦੇ ਚਰਨਾਂ ਦੀ ਧੂੜ ਪੈਂਦੀ ਹੈ ਅਤੇ ਉਹਦੇ ਸਾਰੇ ਜਿਹੜੇ ਪਾਪ ਨੇ ਨਾ ਸਾਰੇ ਖਤਮ ਹੋ ਜਾਂਦੇ ਨੇ। ਉਹ ਇਸ ਹਨੇਰੇ ਸੰਸਾਰ ਵਿੱਚੋਂ ਪਾਰ ਕਰਨ ਵਾਸਤੇ ਆਪਣੇ ਆਪ ਨੂੰ ਸਤਿਗੁਰਾਂ ਦੇ ਚਰਨਾਂ ਦਾ ਆਸਰਾ ਲੈਣ ਦਾ ਹੁਕਮ ਹੈ। ਤੁਸੀਂ ਜਿਹੜੇ ਇੱਥੇ ਰਹਿੰਦੇ ਹੋ ਬਜ਼ੁਰਗ ਆਦਮੀਆਂ ਨੂੰ ਬਹੁਤ ਸਾਰਿਆਂ ਨੂੰ ਪਤਾ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਕਿਵੇਂ ਪਾਕਿਸਤਾਨ ਤੋਂ ਕੱਢ ਕੇ ਲਿਆਂਦਾ ਅਤੇ ਆਪਣੇ ਚਰਨਾਂ ਦਾ ਆਸਰਾ ਦਿੱਤਾ ਅਤੇ ਜੀਵਨ ਨਗਰ ਵੱਲ ਲਿਆ ਕੇ ਵਸਾਇਆ। ਇੱਕ ਬੀਬੀ ਮੈਨੂੰ ਉਹਦਾ ਨਾਂ ਨਹੀਂ ਯਾਦ, ਉਹਦੇ ਘਰ ਵਾਲੇ ਦਾ ਨਾਂ ਖੇਮ ਸਿੰਘ, ਮੇਰਾ ਖਿਆਲ ਉਹ ਚੜ੍ਹਾਈ ਕਰ ਗਏ ਨੇ। ਉਹਨੇ ਦੱਸਿਆ ਕਿ ਮੈਂ ਜਦੋਂ ਬਿਮਾਰ ਹੋ ਜਾਂਦੀ ਹਾਂ ਨਾ ਮੈਂ ਕਦੇ ਦਵਾਈ ਨਹੀਂ ਖਾਧੀ ਹੋਈ। ਕਹਿੰਦੇ ਜੇ ਸਗੁਰਾਂ ਮੈਂ ਵੇਖਦੀ ਹਾਂ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਲੰਘੇ ਨੇ ਉਹਨਾਂ ਦੀ ਚਰਨਾਂ ਦੀ ਧੂੜ ਮੈਂ ਲੈ ਕੇ ਨਾ ਪੁੜੀ 'ਚ ਘਰ ਰੱਖ ਛੱਡਦੀ ਹਾਂ। ਜਦੋਂ ਮੈਂ ਉਹ ਕੋਈ ਬਿਮਾਰੀ ਹੋਵੇ ਮੈਂ ਉਹ ਖਾ ਲੈਂਦੀ ਹਾਂ, ਮੈਂ ਰਾਜ਼ੀ ਹੋ ਜਾਂਦੀ ਹਾਂ। ਪਰ ਇਹ ਗੱਲ ਸਾਰੀ ਸ਼ਰਧਾ ਦੇ ਉੱਤੇ ਨਿਬੜਦੀ ਆ, ਯਕੀਨ ਦੇ ਉੱਤੇ। ਤੁਸੀਂ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਅਤੇ ਉਹਨਾਂ ਦਾ ਹੁਕਮ ਮੰਨ ਕੇ ਪਾਕਿਸਤਾਨ ਛੱਡ ਕੇ ਇੱਧਰ ਆਏ। ਪਰ ਸਤਿਗੁਰਾਂ ਨੇ ਇਹ ਹੁਕਮ ਦਿੱਤਾ ਹੈ ਅੱਗੇ ਚੱਕੀ ਚੱਲੀ ਹੈ ਹੁਣ ਖਰਾਸ ਚੱਲਣਾ। ਇਹ ਤੁਸੀਂ ਸਮਝ ਸਕਦੇ ਹੋ ਵੀ ਚੱਕੀ ਅਤੇ ਖਰਾਸ ਦਾ ਕਿੰਨਾ ਫਰਕ ਹੁੰਦਾ। ਫਿਰ ਸਤਿਗੁਰਾਂ ਨੇ ਹੁਕਮ ਦਿੱਤਾ ਹੈ ਕਿ ਜਿਹੜੇ ਨਾਮ ਜਪਣਗੇ ਉਹਨਾਂ ਦਾ ਬਚਾਅ ਹੋਵੇਗਾ। ਕਿਸ ਤਰ੍ਹਾਂ ਜਿਵੇਂ ਚੱਕੀ ਦੇ ਵਿੱਚ ਇੱਕ ਲੋਹੇ ਦਾ ਕਿੱਲ ਹੁੰਦਾ, ਸਰੀਆ ਛੋਟਾ ਜਿਹਾ ਹੁੰਦਾ, ਚੱਕੀ ਘੁੰਮਦੀ ਜਾਂਦੀ ਹੈ, ਉਹ ਸਰੀਏ ਦੇ ਦੁਆਲੇ ਥੋੜ੍ਹਾ ਜਿਹਾ ਥਾਂ ਹੁੰਦਾ ਜਿੱਥੇ ਦਾਣੇ ਪੈਂਦੇ ਨੇ। ਜਿਹੜੇ ਦਾਣੇ ਉਸ ਕਿੱਲੀ ਨਾਲ ਲੱਗ ਜਾਂਦੇ ਨੇ ਉਹ ਬਚ ਜਾਂਦੇ ਨੇ। ਜਿਹੜੇ ਨਾਮ ਜਪਣਗੇ ਉਹਨਾਂ ਦਾ ਸਗੁਰਾਂ ਦੀ ਕਿਰਪਾ ਨਾਲ ਬਚਾਅ ਹੋਏਗਾ। ਸਤਿਗੋਪਾਲ ਸਿੰਘ ਜੀ ਸ਼ੇਖੂਪੁਰੇ ਦੇ ਜ਼ਿਲ੍ਹੇ 'ਚੋਂ ਜਾਂ ਗੁਜਰਾਂਵਾਲੇ ਦੇ ਲਾਲੇਪੁਰ ਪਿੰਡ ਉੱਥੋਂ ਦੇ ਸਨ ਅਤੇ ਉਹਨਾਂ ਦੇ ਭਰਾ ਗ੍ਰਿਸ਼ਤੀ ਅਤੇ ਉਹ ਆਪ ਜੰਗਮ ਸਾਧੂ ਸਨ, ਉਹਨਾਂ ਨਾਲ ਕੰਮ ਕਰਦੇ ਸਨ। ਸਤਿਗੋਪਾਲ ਸਿੰਘ ਉਹਨਾਂ ਨੇ ਸੰਤ ਚਵੰਡੀ ਵਾਲਿਆਂ ਕੋਲੋਂ ਭਜਨ ਪੁੱਛਿਆ ਸੀ। ਉਹ ਬੜੇ ਪਹੁੰਚੇ ਹੋਏ ਸਾਧੂ ਸਨ ਅਤੇ ਉਹ ਆਉਂਦੇ ਹੁੰਦੇ ਸਨ ਕਿ ਸਤਿਗੁਰੂ ਪ੍ਰਤਾਪ ਸਿੰਘ ਦੀ ਦੇਹ ਜਿਹੜੀ ਹੈ ਨਾ ਇਹ ਬੰਦਿਆਂ ਵਾਲੀ ਨਹੀਂ, ਇਹ ਸ਼ਬਦ ਦੀ ਦੇਹ ਹੈ। ਸਤਿਗੋਪਾਲ ਸਿੰਘ ਹੋਰੀ ਜਿਸ ਵੇਲੇ ਭਜਨ ਕਰਦਿਆਂ ਕਰਦਿਆਂ ਉਹਨਾਂ ਨੂੰ ਸਗੁਰਾਂ ਨੇ ਵਿਖਾਇਆ ਕਿ ਆਹ ਜਿਹੜੇ ਦੋ ਬੈਲ ਤੂੰ ਜੋੜਦਾ ਨਾ, ਇੱਕ ਤੇਰਾ ਪਿਓ ਇੱਕ ਤੇਰਾ ਦਾਦਾ ਹੈ, ਇੱਕ ਕੋਈ ਭੂਆ ਸੀ ਉਹਨਾਂ ਨੇ ਕਰਨਾਲ ਵਿਆਹੀ ਸੀ, ਇੱਕ ਗਊ ਸੀ ਉਹਨਾਂ ਨੇ ਕਾਰਾਂ ਦਿੰਦੇ, ਇਹ ਉਹ ਹੈ। ਜਿਸ ਵੇਲੇ ਇਹ ਉਹਨਾਂ ਨੂੰ ਦਿਸਿਆ ਅਤੇ ਉਹ ਚੀਕ ਮਾਰ ਕੇ ਨਾ ਅਤੇ ਬਲਦਾਂ ਦੀ ਖੁਰਲੀ ਵਿੱਚ ਡਿੱਗ ਪਏ ਅਤੇ ਬਲਦ ਵੀ ਜਿਹੜੇ ਸਨ ਉਹ ਬਹੁਤ ਰੌਲਾ ਪਾਉਣ ਲੱਗ ਪਏ, ਡਿੰਗਣ ਲੱਗ ਪਏ। ਆਂਢ ਗੁਆਂਢ ਇਕੱਠੇ ਹੋ ਗਏ ਵੀ ਕੀ ਹੋਇਆ। ਮਾਂ ਪੁੱਛੇ ਵੀ ਕੀ ਹੋ ਗਿਆ ਤੈਨੂੰ, ਹੁਣ ਮਾਂ ਨੂੰ ਕੀ ਦੱਸੇ ਵੀ ਆਹ ਤੇਰਾ ਘਰ ਵਾਲਾ ਅਤੇ ਆਹ ਤੇਰਾ ਸਹੁਰਾ। ਜਿਸ ਵੇਲੇ ਉਹਨਾਂ ਨੇ ਸਾਰੀ ਗੱਲ ਦੱਸੀ ਅਤੇ ਉਹ ਘਰ ਦੇ ਸਾਰੇ ਆਖਣ ਲੱਗੇ ਇਹਨੂੰ ਪਤਾ ਨਹੀਂ ਕੀ ਹੋ ਗਿਆ। ਉਹਨਾਂ ਨੂੰ ਵਿਖਾਤਾ ਸਗੁਰਾਂ ਨੇ, ਫਿਰ ਉਹਨਾਂ ਨੇ ਉਹਨਾਂ ਨੂੰ ਜੋੜਨਾ ਛੱਡ ਦਿੱਤਾ। ਜਦੋਂ ਜੋੜਨਾ ਛੱਡਿਆ ਫਿਰ ਸਗੁਰਾਂ ਨੇ ਉਹਨਾਂ ਨੂੰ ਦਰਸ਼ਨ ਦੇ ਕੇ ਆਖਿਆ ਵੀ ਤੂੰ ਜੋੜਿਆ ਕਰ, ਤੈਨੂੰ ਤਾਂ ਹੁਣ ਪਤਾ ਲੱਗ ਗਿਆ ਹੋਰ ਕੋਈ ਜੋੜੇਗਾ ਤਾਂ ਔਖਾ ਕਰੇਗਾ ਇਹਨਾਂ ਨੂੰ। ਫਿਰ ਉਹਨਾਂ ਦੇ ਦਾਣੇ ਉਸ ਸਾਲ ਨਾ ਹੋਏ, ਘੱਟ ਗਏ। ਉਹ ਦੱਸਦੇ ਸਨ ਵੀ ਪਿਛਲੇ ਦਾਣੇ ਮੁੱਕੇ ਅਤੇ ਅਗਲੀ ਕਣਕ ਜਿਹੜੀ ਸੀ ਨਾ ਉਹ ਜਿੱਥੋਂ ਜਿੱਥੋਂ ਪੱਕਣੀ ਥੋੜ੍ਹੀ ਜਿਹੀ ਵੱਢ ਕੇ ਅਤੇ ਉਹਦੇ ਨਾਲ ਘਰ ਵਿੱਚ ਲਿਆ ਕੇ ਗੁਜ਼ਾਰਾ ਕਰਨਾ। ਉਹਨਾਂ ਸੰਤਾਂ ਦੇ ਸਗੁਰਾਂ ਦੀ ਬਹੁਤ ਕਿਰਪਾ ਸੀ, ਬਹੁਤ ਨਾਮ ਜਪਣ ਵਾਲੇ ਸਨ ਅਤੇ ਸਗੁਰੂ 'ਤੇ ਸ਼ਰਧਾ ਰੱਖਣ ਵਾਲੇ ਸਨ। ਜਿਸ ਵੇਲੇ ਪਾਕਿਸਤਾਨ ਬਣਿਆ ਉੱਥੋਂ ਸਾਰੇ ਨਿਕਲੇ ਨੇ ਅਤੇ ਝੂੜਕਾਣੇ ਦੇ ਰੇਲ ਦੇ ਸਟੇਸ਼ਨ 'ਤੇ ਬੈਠੇ ਨੇ, ਬਹੁਤ ਲੋਕ ਬੈਠੇ ਨੇ, ਜਿੱਥੇ ਸੰਤ ਬੈਠੇ ਨੇ 10-15 ਸਰੀਰ ਹੋਰ ਵੀ ਬੈਠੇ ਸਨ, ਆਪਣੇ ਨਾਮਧਾਰੀ ਸਿੰਘ ਵੀ ਸਨ। ਉਹਨਾਂ 'ਚੋਂ ਮਾਸਟਰ ਅਮਰੀਕ ਸਿੰਘ ਜੀ ਹੈਗੇ ਨੇ ਇੱਕ, ਉਹਨਾਂ ਨੇ ਦੱਸਿਆ ਕਿ ਮੈਂ ਉਹਦੇ ਵਿੱਚ ਸਾਂ ਉਸ ਵੇਲੇ ਜਿਹੜੇ ਮੁਸਲਮਾਨਾਂ ਦੀ ਮਿਲਟਰੀ ਮਸ਼ੀਨ ਗੰਨਾਂ ਬੀੜ ਕੇ ਅਤੇ ਜਿਹੜੇ ਬੈਠੇ ਸਨ ਉਹਨਾਂ ਨੂੰ ਭੁੰਨਦੀ ਜਾਂਦੀ ਸੀ, ਜਿੱਥੇ ਸੰਤ ਬੈਠੇ ਸਨ 10-15 ਬੰਦਿਆਂ ਨੂੰ ਉੱਥੇ ਬਿਲਕੁਲ ਨਹੀਂ, ਉਹ ਗੋਲੀ ਪਤਾ ਨਹੀਂ ਕਿੱਥੋਂ ਦੀ ਲੰਘ ਗਈ ਹੈ, ਉਹਨਾਂ ਨੂੰ ਕੁਛ ਨਹੀਂ ਹੋਇਆ। ਇਹ ਉਹ ਕਿੱਲੀ ਨਾਲ ਲੱਗਣ ਵਾਲੀ ਗੱਲ, ਸਗੁਰਾਂ ਦਾ ਹੁਕਮ ਮੰਨ ਕੇ ਨਾਮ ਜਪਣ ਵਾਲੀ ਗੱਲ ਮੈਂ ਤੁਹਾਨੂੰ ਸੁਜੈਸਟ ਕਰਨੀ ਹੈ ਕਿ ਆਪਾਂ ਇਕੱਠੇ ਹੋਏ ਹਾਂ ਜਿਸ ਕੰਮ ਲਈ ਕੋਈ ਇਕੱਠੇ ਹੋਣ, ਉਹ ਕੰਮ ਨਾ ਕਣਕ ਬੀਜਣ ਵਾਸਤੇ ਇਕੱਠੇ ਹੋ ਜਾਣ ਤਾਂ ਕਣਕ ਬੀਜਣੀ ਨਾ, ਉਹਦਾ ਕੋਈ ਫਾਇਦਾ ਨਹੀਂ। ਆਪਾਂ ਨਾਮ ਜਪਣ ਵਾਸਤੇ ਸਗੁਰਾਂ ਦੇ ਵੱਲ ਧਿਆਨ ਕਰਨ ਵਾਸਤੇ ਇਕੱਠੇ ਹੋਏ ਹਾਂ। ਇਹ ਅਰਦਾਸ ਕਰਿਆ ਕਰੋ, ਨਾਨਕ ਕਹੋ ਹਰ ਕੈ ਰੰਗ ਰੰਗਾਓ, ਚਰਨ ਕਮਲ ਸੰਗ ਧਿਆਨ, ਇੱਕ ਇੱਕ ਘੰਟਾ ਨਾਮ ਸਿਮਰਨ ਸਾਰੇ ਕਰਿਆ ਕਰੋ ਜ਼ਰੂਰ, ਇੱਕ ਇੱਕ ਪਾਠ ਆਦਿ ਜਾਂ ਦਸਮ ਦਾ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਵਿੱਚ। ਆਪਣੇ ਬੱਚਿਆਂ ਨੂੰ ਜਨਮ ਲੈਂਦਿਆਂ ਹੀ ਮਾਤਾ ਪਿਤਾ ਜਿਹੜੇ ਨੇ ਉਹ ਨਾਮ ਸਿਮਰਨ ਘੰਟਾ ਸ਼ੁਰੂ ਕਰਦੇ ਹਨ। ਜਿਸ ਵੇਲੇ ਬੱਚੇ ਵੱਡੇ ਹੋਣ ਉਹਨਾਂ ਨੂੰ ਦੱਸੋ ਕਿ ਤੁਹਾਡਾ ਇੰਨਾ ਜੋੜਿਆ, ਅੱਜ ਤੋਂ ਬੱਚਾ ਤੁਸੀਂ ਆਪਣਾ ਆਪ ਕਰਨਾ। ਜਿਨ੍ਹਾਂ ਨੇ ਭਜਨ ਪੁੱਛਿਆ ਉਹ ਕਰਨ, ਜਿਨ੍ਹਾਂ ਨੇ ਨਹੀਂ ਪੁੱਛਿਆ ਉਹ ਪੁੱਛ ਲੈਣ। ਇੱਥੇ ਜਥੇਦਾਰ ਸਾਹਿਬ ਆਏ ਨੇ, ਕਬੀਰ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰਾ ਬਾਰ, ਨਾਲ ਪ੍ਰਮਾਣ ਦਿੱਤਾ ਜੋ ਮਨ ਫਲ ਪਾ ਕੇ ਪੋਏ ਗਿਰਾ ਬਹੁਤ ਨਾ ਲੱਗਾ ਡਾਰ। ਜਿਹੜਾ ਫਲ ਪੱਕ ਕੇ ਡਿੱਗ ਪੈਂਦਾ ਨਾ ਉਹ ਫਿਰ ਟਾਣੀ ਨੂੰ ਨਹੀਂ ਲੱਗਦਾ। ਕਬੀਰ ਨੌਬਤ ਆਪਣੀ ਦਿਨ ਰਸ ਲੇਹ ਬਜਾਏ, ਨਦੀ ਨਾਵ ਸੰਜੋਗ ਜੋ ਬਹੁਰ ਨਾ ਮਿਲਹਿ ਆਏ। ਇਹ ਮਨੁੱਖਾ ਜਨਮ ਵਾਰ ਵਾਰ ਬਾਣੀ ਵਿੱਚ ਸਗੁਰਾਂ ਨੇ ਲਿਖਿਆ। ਇਹ ਜਿਹੜੇ ਸਮਝਦੇ ਨੇ ਵੀ ਇਹ ਮਾਤਾ ਪਿਤਾ ਇਕੱਠੇ ਹੋਏ ਨੇ ਅਤੇ ਬੱਚਾ ਜੰਮ ਪਿਆ, ਇਸ ਤਰ੍ਹਾਂ ਨਹੀਂ। ਇਹ ਇਸ ਤਰ੍ਹਾਂ ਕਿ ਗੁਰਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਤੁਹਾਨੂੰ ਪਤਾ ਜਿਹਨਾਂ ਦੇ ਨਹੀਂ ਪੁੱਤਰ ਹੁੰਦੇ ਉਹ ਬੜੀਆਂ ਦਵਾਈਆਂ ਬੜਾ ਕੁਛ ਕਰਦੇ ਨੇ, ਨਹੀਂ ਜੰਮਦੇ। ਜੇ ਮਾਤਾ ਪਿਤਾ ਦੇ ਇਕੱਠੇ ਹੋਏ ਆ ਜੰਮ ਪੈਣਾ ਫਿਰ ਤਾਂ ਕੋਈ ਔਖੀ ਗੱਲ ਨਹੀਂ, ਪਰ ਇਹ ਪਿਛਲੇ ਕਰਮਾਂ ਦਾ ਫਲ ਮਿਲਦਾ। ਸੋ ਜਿਨ੍ਹਾਂ ਨੂੰ ਮਨੁੱਖਾ ਜਨਮ ਮਿਲਿਆ ਉਹਨਾਂ ਨੇ ਕੋਈ ਚੰਗਾ ਕੰਮ ਕੀਤਾ, ਉਹਨਾਂ ਦਾ ਜਨਮ ਮਨੁੱਖ ਹੋਇਆ, ਫਿਰ ਉਦੋਂ ਚੰਗਾ ਕੰਮ ਇਹ ਹੈ ਵੀ ਜਿਹੜਾ ਸਾਹ ਸੰਗਤ ਕਰਨ ਦਾ ਸਮਾਂ ਮਿਲਦਾ। ਮਾਂ ਸ਼ਰਾਬ ਆਂਡੇ ਵਗੈਰਾ ਇਹਦਾ ਤਿਆਗ ਕਰੋ, ਸਿਨੇਮਾ ਵੇਖਣਾ ਛੱਡੋ, ਜਿਹੜਾ ਸਾਡੇ ਇਖਲਾਕ ਨੂੰ ਸਾਡੇ ਧਰਮ ਨੂੰ ਠੇਸ ਪਹੁੰਚਾਉਂਦੀ ਹੈ ਕੋਈ ਗੱਲ ਉਹ ਸਾਰੀਆਂ ਛੱਡੋ, ਤੜਕੇ ਉੱਠਿਆ ਕਰੋ। ਮੇਰਾ ਜੀ ਕਰਦਾ ਤੁਹਾਨੂੰ ਮੈਂ ਆਖਾਂ ਵੀ ਅੱਜ ਕੱਲ੍ਹ ਵੀ ਘੱਟੋ ਘੱਟ ਤੁਸੀਂ 4 ਵਜੇ ਤੋਂ ਬਿਲਕੁਲ ਲੇਟ ਨਾ ਹੋਇਆ ਕਰੋ, 4 ਵਜੇ ਉੱਠ ਕੇ ਸਣੇ ਕੇ ਅਸੀਂ ਇਸ਼ਨਾਨ ਕਰਕੇ ਭਜਨ ਕਰਿਆ ਕਰੋ। ਬਹੁਤ ਮਹਾਤਮ ਲਿਖਿਆ ਸਗੁਰਾਂ ਨੇ ਇਹਦਾ। ਜਿਸ ਵੇਲੇ ਇਸ ਸੰਸਾਰ ਤੋਂ ਜਾਣਾ ਉੱਥੇ ਜਾ ਕੇ ਸਗੁਰਾਂ ਦੇ ਇਸੇ ਹੁਕਮ ਨੇ ਸਾਡੀ ਰੱਖਿਆ ਕਰਨੀ ਹੈ। ਸਗੁਰਾਂ ਦੇ ਨਾਲ ਪ੍ਰੇਮ ਕਰੋ, ਆਪਣੇ ਅੰਦਰ ਵਸਾਓ ਸਤਿਗੁਰੂ ਰਾਮ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਨੂੰ ਕਿ ਸਤਿਗੁਰਾਂ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ ਸਾਨੂੰ ਪਾਕਿਸਤਾਨ 'ਚੋਂ ਕੱਢ ਕੇ ਲਿਆਂਦਾ ਹੈ, ਅਤੇ ਹੁਣ ਸਾਨੂੰ ਜਦੋਂ ਇੱਥੋਂ ਜਾਈਏ ਸਾਨੂੰ ਕੋਈ ਅੱਗੇ ਅਟਕਾਰ ਨਾ ਹੋਵੇ, ਸਤਿਗੁਰ ਸਥਿਤੀ ਦੱਤਿਆ ਦਰਗਾਹ ਪਾਈਆ ਠਾਓ। ਤੜਕੇ ਦਾ ਉੱਠਣਾ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ। ਸਤਿਗੁਰਾਂ ਨੇ ਬਾਣੀ 'ਚ ਬੜਾ ਕੁਝ ਲਿਖਿਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਧਨ ਭਏ ਰੂਗਾ, ਵੱਡੜਾ ਚਾਲ ਚੁਣਬੜਾ ਨਾਵ ਨਾਵੜਾ ਲਈਆ ਕੇ। ਤੜਕੇ ਉੱਠ ਕੇ ਨਾਮ ਜਪਣ ਵਾਸਤੇ ਸਾਡਾ ਸਗੁਰਾਂ ਦਾ ਹੁਕਮ ਹੈ। ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਧੇ ਵਿਖੜੇ ਦਾਉ ਲੰਘਾਵੇ, ਮੇਰਾ ਸਤਿਗੁਰ ਸੁਖ ਸਾਜ ਸਿੱਧੀ ਕਰ ਜਾਤੇ।
ਪਰਸਕਾਰਯੋਗ ਸਾਧ ਸੰਗਤ, ਮਨ ਬਿਰਤੀ ਇਕਾਗਰ ਕਰਨ ਲਈ, ਇਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਆਪਣੇ ਸਵੇਰ ਤੋਂ ਅਸਹੀ ਵਾਰ ਦਾ ਕੀਰਤਨ, ਫੇਰ ਸਭ ਕੀਰਤਨ ਜਹੇਦਾਰ ਨੇ ਕੀਤਾ, ਨਵੇਂ ਸਤਿਗੁਰਾਂ ਦੇ ਸਲੋਕ ਸੁਣੇ ਨੇ, ਜਿਨ੍ਹਾਂ ਵਿੱਚ ਤੁਖਾਂ ਆਈਆਂ ਨੇ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾ ਹੀ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹ ਤਨ। ਕਿੰਨੀ ਵੱਡੀ ਗੱਲ ਹੈ ਸਾਡੇ ਵਾਸਤੇ ਜੇ ਅਸੀਂ ਇਹਦੇ ਵਿਚਾਰ ਕਰੀਏ। ਇੱਕ ਦੂਜੇ ਨੂੰ ਕੋਈ ਅਸੀਂ ਆਖੀਏ ਤੇ ਫਿਰ ਗੁੱਸਾ ਲੱਗਦਾ, ਪਰ ਗੁਰੂ ਸਾਹਿਬ ਨੇ ਲਿਖਿਆ ਵੀ ਜੇ ਸਾਡੇ ਮਨ ਵਿੱਚ ਭਗਵਾਨ ਦੀ ਭਗਤੀ ਨਹੀਂ ਤਾਂ ਸੂਰਾਂ ਦੇ ਕੁੱਤਿਆਂ ਵਰਗੇ ਆ। ਇਸੇ ਵਿਚਾਰ ਕਰਨ ਵਾਸਤੇ ਇਹ ਸਰੀਰ ਜਿਹੜਾ ਮਨੁੱਖ ਦਾ ਮਿਲਿਆ ਆਦਮੀ ਨੂੰ, ਇਹ 84 ਲੱਖ ਜੂਨ ਦੇ ਵਿੱਚੋਂ ਗੇੜੇ ਵਿੱਚੋਂ ਨਿਕਲਣ ਲਈ ਇੱਕ ਰਾਹ ਦੱਸਿਆ ਸਤਿਗੁਰਾਂ ਨੇ। ਤੇ ਇਹ ਜਿਹੜਾ ਇਹ ਨਹੀਂ ਵੀ ਸਾਨੂੰ ਮਨੁੱਖਾ ਜਨਮ ਮਿਲ ਗਿਆ ਤੇ ਅਸੀਂ 84 ਲੱਖ ਦੇ ਗੇੜ ਵਿੱਚੋਂ ਨਿਕਲ ਜਾਣਾ, ਸਗੋਂ ਇਹ ਹੈ ਕਿ 84 ਲੱਖ ਦੇ ਗੇੜ ਵਿੱਚੋਂ ਨਿਕਲਣ ਵਾਸਤੇ ਮਨੁੱਖਾ ਜਨਮ ਮਿਲਿਆ ਹੈ। ਤੇ ਇਹਦੇ ਨਾਲ ਇਹ ਵੀ ਹੈ ਕਿ ਉਹ ਸਤਿਗੁਰੂ ਨੂੰ ਮਿਲ, ਸਭ ਜਾਏ ਮਿਲੋ ਸਤਿਗੁਰੂ ਕੋ ਮੇਰੀ ਜਿੰਦੜੀ ਹੈ, ਜੋ ਹਰ ਹਰ ਨਾਮ ਦ੍ਰਿੜਾਵੇ ਰਾਮ, ਹਰ ਜਪਦਿਆ ਖਿਨ ਪਲ ਢਿੱਲ ਨਾ ਕੀ ਜਾਈ ਮੇਰੀ ਜਿੰਦੜੀ ਹੈ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ। ਪਤਾ ਨਹੀਂ ਕਿਹੜੇ ਵੇਲੇ ਸਾਹ ਪੂਰੇ ਹੋ ਜਾਣੇ ਨੇ। ਇਹ ਗੱਲ ਯਾਦ ਰੱਖਣ ਵਾਸਤੇ ਇਹ ਸਤਸੰਗ ਜਾਂ ਪਾਠ ਜਾਂ ਜੋ ਵੀ ਕੁਛ ਕਰੀਦਾ, ਤੇ ਸਾਨੂੰ ਅਸੀਂ ਦੁਨੀਆਂ ਦੇ ਧੰਦਿਆਂ ਵਿਹਾਰਾਂ ਵਿੱਚ ਭੁੱਲ ਜਾਂਦੇ ਹਾਂ। ਵਿਹਾਰ ਜਿੰਨਾ ਵੀ ਮਰਜ਼ੀ ਹੋਵੇ ਉਹਦੀ ਚਿੰਤਾ ਨਹੀਂ, ਸਿਰਫ ਇੱਕ ਗੱਲ ਜ਼ਰੂਰ ਯਾਦ ਰੱਖਣ ਵਾਲੀ ਹੈ ਵੀ ਵਿਹਾਰ ਦੇ ਵਿੱਚ ਖਚਤ ਹੋਣਾ ਜਿਹੜਾ ਧੀਆਂ ਪੁੱਤਰਾਂ ਦੇ ਵਿੱਚ, ਉਹ ਫਿਰ ਗੁਰਮੁਖ ਪੁਣਾ ਨਹੀਂ ਰਹਿ ਜਾਂਦਾ ਸਤਿਗੁਰਾਂ ਦੇ ਹੁਕਮ ਅਨੁਸਾਰ। ਆਪਣਾ ਜਾਣਨ ਵਾਲੀ ਚੀਜ਼ ਜਿਹੜੀ ਹੈ ਉਹ ਇੱਕੋ ਹੀ ਹੈ ਕਿ ਜਿਸ ਦੀ ਕਿਰਪਾ ਨਾਲ ਸਾਨੂੰ ਸਾਹ ਆਉਂਦਾ, ਜਿਸ ਦੀ ਕਿਰਪਾ ਨਾਲ ਸਾਨੂੰ ਰੋਟੀ ਮਿਲਦੀ ਹੈ, ਜਿਸ ਦੀ ਕਿਰਪਾ ਨਾਲ ਸਾਨੂੰ ਇਹ ਅਕਲ ਆਈ ਹੈ ਕਿ ਕਪਾਹ ਬੀਜੋ, ਧਾਗਾ ਵੱਟੋ, ਫਿਰ ਕੱਪੜਾ ਬਣਾਓ ਤੇ ਫਿਰ ਉਹ ਕੱਟ ਕੇ ਸਿਉਂ ਕੇ ਗਲ ਪਾ ਲਓ। ਕਿੰਨੀ ਵੱਡੀ ਚੀਜ਼ ਹੈ ਜਿਹੜੀ ਸਾਡੇ ਕੋਲ ਲੰਗਰ ਤੁਰੇ ਫਿਰਦੇ ਨੇ, ਉਹ ਨਹੀਂ ਇਹ ਕੁਛ ਕਰ ਸਕਦੇ। ਸਾਡੇ ਵਰਗੇ ਹੱਥਾਂ ਪੈਰਾਂ ਵਾਲੇ ਬਾਂਦਰ ਹੁੰਦੇ ਨੇ, ਉਹ ਨਹੀਂ ਇਸ ਤਰ੍ਹਾਂ ਕਰ ਸਕਦੇ। ਪਰ ਸਾਨੂੰ ਮਨੁੱਖ ਨੂੰ ਸਤਿਗੁਰਾਂ ਨੇ ਇਹ ਜਾਜ ਇਹ ਦਿਮਾਗ ਦਿੱਤਾ, ਜਿਸ ਸਤਿਗੁਰੂ ਨੇ ਉਸ ਨੂੰ ਯਾਦ ਰੱਖਣ ਵਾਲੀ ਗੱਲ ਜਿਹੜੀ ਹੈ ਨਾ ਉਹਨੂੰ ਸੋਚਣ ਵਾਸਤੇ ਅਸੀਂ ਇੱਥੇ ਬੈਠਦੇ ਹਾਂ। ਮਨਮੁਖ ਜਾਣਾ ਧੀਆ ਪੂਤ ਸੰਯੋਗ, ਮਨਮੁਖ ਜਾਣਾ ਹੈ ਆਪਣੇ, ਜਿਹੜਾ ਆਪਣੇ ਇਹਨਾਂ ਨੂੰ ਜਾਣਨਾ ਉਹ ਸਾਡਾ ਮਨ ਦਾ ਮਨ ਨੂੰ ਮੁੱਖ ਰੱਖ ਕੇ ਸਾਰੀ ਅਸੀਂ ਗੱਲ ਸੋਚਦੇ ਹਾਂ। ਕਤਕੀ ਮਾਈ ਬਾਪ ਕਤ ਕੇਰਾ ਕਿਦੂ ਖਾਵਾ ਹਮ ਆਏ, ਬੜਾ ਕੁਛ ਸਤਿਗੁਰਾਂ ਨੇ ਲਿਖਿਆ। ਮੈਂ ਤੁਹਾਨੂੰ ਇੱਕ ਘਟਨਾ ਜਿਹੜੀ ਸਿਆਮ ਦੇ ਰਾਜ ਵਿੱਚ ਘਟੀ ਉਹ ਮੈਂ ਤੁਹਾਨੂੰ ਦੱਸ ਕੇ ਅਗਲੀ ਗੱਲ ਕਰਾਂਗਾ। ਸਿਆਮ ਦੇ ਰਾਜ ਵਿੱਚ ਥਾਈਲੈਂਡ ਦੇ ਵਿੱਚ ਇੱਕ ਲੜਕੀ ਪੈਦਾ ਹੋਈ, ਉਸ ਲੜਕੀ ਨੇ ਜਿਸ ਵੇਲੇ ਹੋਸ਼ ਸੰਭਾਲੀ ਤੇ ਉਹਨੇ ਇਹ ਆਖਣਾ ਸ਼ੁਰੂ ਕੀਤਾ ਕਿ ਮੈਂ ਆਪਣੇ ਮਾਤਾ ਪਿਤਾ ਨੂੰ ਮਿਲਣਾ। ਜਿਨ੍ਹਾਂ ਦੇ ਘਰ ਉਹ ਪੈਦਾ ਹੋਈ ਸੀ ਉਹਨਾਂ ਨੇ ਬੜਾ ਉਹਨੂੰ ਆਖਿਆ ਵੀ ਅਸੀਂ ਤੇਰੇ ਮਾਤਾ ਪਿਤਾ। ਉਹ ਆਖਣ ਲੱਗੇ ਨਹੀਂ, ਮੇਰੇ ਮਾਤਾ ਪਿਤਾ ਫਲਾਣੇ ਪਿੰਡ ਵਿੱਚ ਨੇ, ਫਲਾਣਾ ਉਹਨਾਂ ਦਾ ਨਾਂ ਹੈ। ਜਿਸ ਵੇਲੇ ਉਹ 6-7 ਸਾਲ ਦੀ ਹੋ ਗਈ ਤੇ ਉਹ ਲੜਕੀ ਨੂੰ ਉਹ ਉੱਥੇ ਜਿਸ ਪਿੰਡ ਦੀ ਉਹ ਦੱਸਦੀ ਸੀ ਉੱਥੇ ਲੈ ਗਏ। ਉਹ ਗਲੀ ਬਾਜ਼ਾਰ ਪਛਾਣ ਕੇ ਆਪਣੇ ਮਾਤਾ ਪਿਤਾ ਜਿਹਨਾਂ ਨੂੰ ਉਹ ਕਹਿੰਦੀ ਸੀ ਜਾ ਕੇ ਗਲ ਲੱਗ ਕੇ ਉਹਨਾਂ ਦੇ ਬੜੀ ਪਿਆਰ ਉਹਨੂੰ ਕੀਤਾ ਤੇ ਉਹਨਾਂ ਨੇ ਆਖਿਆ ਅਸੀਂ ਤੇਰੇ ਕੀ ਲੱਗਦੇ ਹਾਂ। ਉਹਨੇ ਆਖਿਆ ਤੁਸੀਂ ਮੇਰੇ ਮਾਤਾ ਪਿਤਾ ਹੋ, ਅਸੀਂ ਤੇਰੇ ਮਾਤਾ ਪਿਤਾ ਕਿਸ ਤਰ੍ਹਾਂ ਲੱਗਦੇ ਹਾਂ। ਉਹਨੇ ਆਖਿਆ ਇਹ ਨਹੀਂ ਮੈਨੂੰ ਪਤਾ, ਮੈਨੂੰ ਸਿਰਫ ਇੰਨਾ ਪਤਾ ਵੀ ਮੈਂ ਪਿਛਲੇ ਜਨਮ 'ਚ ਲੜਕਾ ਸਾਂ ਤੇ ਤੁਹਾਡੇ ਘਰ ਸਾਂ ਤੇ ਇਸ ਨਦੀ ਦੇ ਕੰਢੇ ਖੇਡਦਿਆਂ ਖੇਡਦਿਆਂ ਮੇਰੇ ਪੈਰ 'ਤੇ ਸੱਪ ਲੜਿਆ ਅਤੇ ਮੈਂ ਨਦੀ 'ਚ ਡੁੱਬ ਗਿਆ, ਮਰ ਗਿਆ। ਅਤੇ ਵਿਚਲਾ ਸਮ ਮੈਨੂੰ ਨਹੀਂ ਪਤਾ ਸਮਾਂ ਕਿੱਥੇ ਮੇਰਾ ਬੀਤਿਆ, ਹੁਣ ਮੈਨੂੰ ਤਾਂ ਪਤਾ ਜੇ ਮੈਂ ਲੜਕੀ ਹੋ ਕੇ ਤੁਹਾਡੇ ਘਰ ਪੈਦਾ ਹੋਇਆ। ਹੁਣ ਸਿਰਫ ਉਸ ਨੂੰ ਉਸ ਬੱਚੀ ਨੂੰ ਜਾਂ ਉਸ ਬੱਚੇ ਨੂੰ 2 ਜਨਮਾਂ ਦਾ ਹੀ ਪਤਾ। ਇਹ ਦੱਸੋ ਵੀ ਹੁਣ ਜਿਸ ਘਰ ਉਹ ਲੜਕੀ ਪੈਦਾ ਹੋਈ ਸੀ ਉਹਨਾਂ ਦੀ ਲੜਕੀ ਸੀ, ਉਹਨੂੰ ਲੜਕੀ ਸਮਝਣ ਜਾਂ ਪਹਿਲੇ ਵਾਲੇ ਲੜਕਾ ਸਮਝਣ, ਬੜਾ ਮੁਸ਼ਕਲ ਹੋ ਜਾਂਦਾ। ਜੇ ਤੀਜੇ ਹੋਰ ਜਨਮਾਂ ਦਾ ਵੀ ਪਤਾ ਲੱਗ ਜਾਏ ਤਾਂ ਬੜਾ ਮੁਸ਼ਕਲ ਹੋ ਜਾਂਦਾ ਇਸ ਗੱਲ ਦਾ ਪਤਾ ਕਰਨਾ ਵੀ ਅਸੀਂ ਕੌਣ ਹਾਂ ਤੇ ਕੌਣ ਸਾਡਾ ਮਾਤਾ ਪਿਤਾ ਹੈ ਜਾਂ ਕਿਹਦੇ ਪੁੱਤਰ ਧੀਆਂ ਅਸੀਂ? ਉਹ ਸਗੁਰਾਂ ਨੇ ਲਿਖਿਆ, ਧੀਆ ਪੂਤ ਸੰਜੋਗ ਮਨਮੁਖ ਜਾਣਾ ਹੈ ਆਪਣੇ, ਨਾਰੀ ਨਾਰੀ ਦੇਖ ਵਿਗਸੀ ਹੈ ਨਾਲੇ ਹਰਖ ਸੋਗ। ਆਦਮੀ ਚਾਹੁੰਦਾ ਹੈ ਕਿ ਮੈਂ ਮੱਝ ਦਾ ਗਊ ਦਾ ਦੁੱਧ ਤੇ ਪੀਆਂ ਪਰ ਮੈਂ ਗੋਹਾ ਨਾ ਸੁੱਟਾਂ ਤੇ ਪੱਠੇ ਨਾ ਪਾਵਾਂ। ਇੱਛਾ ਆਦਮੀ ਦੀ ਇਹੋ ਜਿਹੀ ਪੂਰੀ ਉਹਦੀ ਹੋ ਸਕਦੀ ਹੈ ਜਾਂ ਨਹੀਂ ਇਹ ਵੱਖਰੀ ਗੱਲ ਹੈ, ਪਰ ਮਨੁੱਖ ਦੀ ਇੱਛਾ ਇਹੋ ਜਿਹੀ ਰਹਿੰਦੀ ਹੈ। ਇਹ ਜੀ ਕਰਦਾ ਵੀ ਮੇਰੇ ਧੀਆਂ ਪੁੱਤਰ ਹੋਣ, ਜੇ ਉਹਨਾਂ ਦਾ ਕੋਈ ਘਾਟਾ ਵਾਧਾ ਕੋਈ ਪੁੱਤਰ ਨਹੀਂ ਆ ਕੇ ਲੱਗਦਾ, ਕੋਈ ਪੁੱਤਰ ਪੜ੍ਹਦਾ ਨਹੀਂ, ਜੇ ਪੜ੍ਹ ਗਿਆ ਤੇ ਨੌਕਰੀ ਨਹੀਂ ਮਿਲਦੀ, ਇਸ ਦੁੱਖ ਨੂੰ ਆਦਮੀ ਬਿਲਕੁਲ ਨਹੀਂ ਵੇਖਣਾ ਚਾਹੁੰਦਾ। ਤੇ ਜਿਸ ਵੇਲੇ ਪੁੱਤਰ ਮਿਲਦਾ ਉਸ ਨੂੰ ਤੇ ਦਾਤ ਸਮਝਦਾ, ਤੇ ਜਿਸ ਵੇਲੇ ਕੋਈ ਦੁਨਿਆਵੀ ਦੁੱਖ ਵਿੱਚ ਪ੍ਰਵਿਰਤ ਹੁੰਦਾ ਤੇ ਉਹਨੂੰ ਦਾਤ ਨਹੀਂ ਸਮਝਦਾ। ਪਰ ਬਾਣੀ ਜੇ ਜਪਜੀ ਸਾਹਿਬ ਅਸੀਂ ਪੜ੍ਹਦੇ ਹਾਂ ਤੇ ਉਹਦੇ 'ਚ ਲਿਖਿਆ ਕਿ ਤਿਆ ਦੂਖ ਮੂਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ। ਉਹ ਜਿਹੜੇ ਇਹਨੂੰ ਦਾਤ ਸਮਝ ਲੈਂਦੇ ਨੇ ਉਹਨਾਂ ਨੂੰ ਨਾ ਦੁੱਖ ਵਿੱਚ ਸੁੱਖ ਹੁੰਦਾ ਤੇ ਨਾ ਨਾ ਦੁੱਖ ਵਿੱਚ ਤਕਲੀਫ ਆਉਂਦੀ ਹੈ ਤੇ ਨਾ ਉਹਨਾਂ ਨੂੰ ਸੁੱਖ ਵਿੱਚ ਉਹ ਫੁੱਲਦੇ ਹੀ ਨੇ। ਇਹ ਸੰਸਾਰ ਦੇ ਉੱਤੇ ਆ ਕੇ ਇਹ ਚੀਜ਼ਾਂ ਜਿਹੜੀਆਂ ਨੇ, ਸਗੁਰਾਂ ਨੇ ਗੁਰਬਾਣੀ ਵਿੱਚ ਜੋ ਕੁਝ ਦੱਸਿਆ ਵੀ ਨਾਲ ਰਹਿਣ ਵਾਲੀ ਕਿਹੜੀ ਚੀਜ਼ ਹੈ ਤੇ ਕਿਸ ਚੀਜ਼ ਨੂੰ ਨਾਲ ਰੱਖਣ ਨਾਲ ਸਾਨੂੰ ਸੁੱਖ ਪ੍ਰਾਪਤ ਹੋ ਸਕਦਾ ਹੈ। ਹੁਣੇ ਤੁਸੀਂ ਸੋਰਠ ਰਾਗ ਦੀ ਮੇਰਾ ਖਿਆਲ ਗੁਰੂ ਅਰਜਨ ਦੇਵ ਦਾ ਸਮਝ ਪੰਜਵੇਂ ਪਾਤਸ਼ਾਹ ਦਾ ਸ਼ਬਦ ਪੜ੍ਹਿਆ ਇਹਨਾਂ ਨੇ, ਨਾਲ ਨਾਰਾਇਣ ਮੇਰਾ ਜਮ ਦੂਤ ਨਾ ਆਵੇ ਨੇੜਾ। ਸਭ ਤੋਂ ਜ਼ਿਆਦਾ ਕਸ਼ਟ ਦੇਣ ਵਾਲੀ ਚੀਜ਼ ਦੁੱਖ ਜਿਹੜਾ ਉਹ ਮਰਨ ਦਾ ਆਦਮੀ ਨੂੰ ਲਿਖਿਆ ਕਿ 10,000 ਬਿੱਛੂ ਇਕੱਠਾ ਹੀ ਲੜੇ, ਜਿੰਨਾ ਦੁੱਖ ਪ੍ਰਾਪਤ ਹੁੰਦਾ ਇੰਨਾ ਸਰੀਰ ਛੱਡਣ ਵੇਲੇ ਪ੍ਰਾਣੀ ਨੂੰ ਤਕਲੀਫ ਆਉਂਦੀ। ਸਾਡੇ ਸਾਹਮਣੇ ਇੱਕ ਆਦਮੀ ਨੂੰ ਤਾਪ ਚੜ੍ਹ ਜਾਏ ਨਾ ਤੇ ਅਸੀਂ ਤਾਂ ਉਹਦੀ ਉੱਥੇ ਕੋਈ ਸਹਾਇਤਾ ਨਹੀਂ ਕਰ ਸਕਦੇ, ਸਾਹਮਣੇ ਪਿਆ ਹੁੰਦਾ ਬੰਦਾ। ਤੇ ਜਿਹੜਾ ਬੰਦਾ ਮਰਦਾ, ਜਿਹੜੀ ਸਾਡੇ ਅਣਡਿੱਠ ਚੀਜ਼ ਹੈ ਜਿਹੜੀ ਸਾਡੇ ਸਾਹਮਣੇ ਨਹੀਂ, ਉਹਦਾ ਅਸੀਂ ਕੀ ਅੰਦਾਜ਼ਾ ਲਾ ਸਕਦੇ ਹਾਂ ਤੇ ਉਹਦੀ ਕੀ ਤਕਲੀਫ ਹੈ ਜਿਹੜੀ ਜਿਹਦੀ ਅਸੀਂ ਸਹਾਇਤਾ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਇੱਕ ਮੈਨੂੰ ਗੱਲ ਯਾਦ ਆ ਗਈ ਹੈ, ਸਾਡਾ ਸੰਤ ਨਗਰ ਪਿੰਡ ਹੈ, ਵਰਨਾ ਦਾ ਇੱਕ ਸਿੰਘ ਉਜਾਗਰ ਸਿੰਘ, ਉਹਦਾ ਲੜਕਾ ਮਲੂਕ ਸਿੰਘ ਸੰਤ ਨਗਰ ਵਿੱਚ ਰਹਿੰਦਾ ਤੇ ਉਸ ਨੂੰ ਬੁਖਾਰ ਚੜਿਆ। ਬੁਖਾਰ ਚੜ ਕੇ ਤੇ ਉਹਦਾ ਜਿਹੜਾ ਸਰੀਰ ਸੀ ਨਾ ਉਹ ਚੱਲ ਗਿਆ, ਜੀਵਾਤਮਾ ਉਸਦਾ ਸਰੀਰ ਵਿੱਚੋਂ ਨਿਕਲ ਗਿਆ ਜਿਸ ਵੇਲੇ। ਤੇ ਉਸਦੇ ਦੱਸਣ ਅਨੁਸਾਰ ਉਹਨੂੰ ਜਮਦੂਤਾਂ ਨੇ ਫੜ ਲਿਆ ਤੇ ਉਹਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਨਾਂ ਲਿਆ ਤੇ ਉਹਨਾਂ ਨੇ 2 ਡੰਡੇ ਮਾਰ ਕੇ ਹੀ ਸਿਰਫ ਉਹਨੂੰ ਛੱਡ ਦਿੱਤਾ ਤੇ ਉਹਨੂੰ ਆਖਿਆ ਵੀ ਜਾ 2 ਮਹੀਨੇ ਜੋਗਾ ਤੈਨੂੰ ਕਰ ਦਿੱਤਾ ਤੇ ਉਹਨੂੰ ਬਾਕੀ ਤਕਲੀਫ ਨਹੀਂ ਉਹ ਦੇ ਸਕੇ। ਫਿਰ ਉਹਨੂੰ ਉਹਨੇ ਦੱਸਿਆ ਕਿ ਮੈਨੂੰ ਭੂਤਾਂ ਪ੍ਰੇਤਾਂ ਬੜੇ ਚੜੇਲਾਂ ਨੇ ਇਸ ਤਰ੍ਹਾਂ ਉਹਨਾਂ ਨੇ ਫੜ ਕੇ ਤੇ ਮੈਨੂੰ ਬੜਾ ਗੰਦਾ ਜਿਹਾ ਪਾਣੀ, ਉਹ ਮੈਨੂੰ ਆਉਂਦੇ ਨੇ ਤੂੰ ਆਹ ਪੀ, ਮੈਂ ਨਹੀਂ ਪੀਣਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਨੂੰ ਸੰਤ ਅੱਲਾ ਸਿੰਘ ਵੀ ਆਏ ਨੇ, ਉਹਨਾਂ ਨੇ ਆਖਿਆ ਸਾਨੂੰ ਸਤਿਗੁਰੂ ਪ੍ਰਤਾਪ ਸਿੰਘ ਨੇ ਘੱਲਿਆ ਵੀ ਉਹਨੂੰ ਲਿਆ ਜਾ ਕੇ ਤੇ ਬਾਹਰ ਨਿਕਲ। ਉਹਦਾ ਮੇਰੇ ਤੋਂ ਬਾਹਰ ਨਿਕਲਿਆ ਨਹੀਂ ਜਾਂਦਾ, ਡੂੰਘਾ ਬੜਾ ਥਾਂ ਹੈ। ਉਹਨੂੰ ਫੜ ਕੇ ਸੰਤਾਂ ਨੇ ਬਾਹਰ ਕੱਢਿਆ, ਬਾਹਰ ਕੱਢ ਕੇ ਸਗੁਰਾਂ ਦੇ ਚਰਨਾਂ 'ਚ ਲੈ ਗਏ ਨੇ ਤੇ ਸੱਚੇ ਪਾਤਸ਼ਾਹ ਨੇ ਆਖਿਆ ਤੂੰ ਇਹਨਾਂ ਦੇ ਕਾਬੂ ਕਿਸ ਤਰ੍ਹਾਂ ਆ ਗਿਆ ਤੇ ਸਾਰੀ ਉਹਨੇ ਆਪਣੀ ਗੱਲਬਾਤ ਦੱਸੀ। ਤੇ ਜਿਸ ਵੇਲੇ ਉਹ ਸਗੁਰਾਂ ਨੇ ਆਖਿਆ ਵੀ ਜਾ ਹੁਣ ਤੈਨੂੰ ਕੋਈ ਕੁਛ ਨਹੀਂ ਆਉਂਦਾ, ਵਾਪਸ ਚਲਾ ਜਾ। ਜਦੋਂ ਇਹ ਹੁਕਮ ਹੋ ਗਿਆ ਤੇ ਉਹ ਵਾਪਸ ਜਿਸ ਵੇਲੇ ਆਇਆ ਤੇ ਆਉਂਦਾ ਮੇਰੇ ਸਰੀਰ ਵਿੱਚ ਪ੍ਰਾਣ ਆ ਗਏ ਨੇ ਤੇ ਘਰ ਦੇ ਬੈਠੇ ਰੋਂਦੇ ਨੇ। ਤੇ ਉਹ ਆਉਂਦੇ ਨੇ ਡਾਕਟਰ ਨੂੰ ਲੈ ਆਈਏ, ਤੈਨੂੰ ਤਾਪ ਬੜਾ ਚੜਿਆ। ਉਹ ਆਉਂਦਾ ਵੀ ਤਾਪ ਤੇ ਮੈਨੂੰ ਜਦੋਂ ਮੈਂ ਜਾ ਕੇ ਮੇਰਾ ਜੀਵਾਤਮਾ ਜਿਹੜਾ ਨਿਕਲਿਆ ਸੀ ਉਹਨੇ ਜਾ ਕੇ ਸਗੁਰਾਂ ਦੇ ਚਰਨਾਂ 'ਚ ਨਮਸਕਾਰ ਕੀਤੀ, ਮੇਰਾ ਤਾਪ ਉੱਥੇ ਹੀ ਲੈ ਗਿਆ, ਮੈਨੂੰ ਕੋਈ ਦਵਾਈ ਖਾਣ ਦੀ ਲੋੜ ਨਹੀਂ ਪਈ। ਘਰਦਿਆਂ ਨੇ ਬੜਾ ਆਖਿਆ, ਮੈਂ ਕਿਹਾ ਮੈਨੂੰ ਕੋਈ ਦਵਾਈ ਦੀ ਲੋੜ ਨਹੀਂ। ਪਰ ਉਹਨੇ ਉਹ ਵਿਖਾਇਆ ਕਿ ਮੇਰੇ ਇਹ ਡੰਡੇ ਵੱਜੇ ਨੇ 2 ਤੇ ਉਹਨਾਂ ਨੂੰ ਉਹਨੂੰ ਲਾਸਾਂ ਪਈਆਂ ਸੀ 2 ਵੱਖੋ ਵੱਖਰੀਆਂ। ਤੇ ਹੁਣ ਤੁਸੀਂ ਇਹ ਦੱਸੋ ਵੀ ਸਾਰੇ ਘਰ ਦੇ ਕੋਲ ਬੈਠੇ ਨੇ ਤੇ ਉਹਨੂੰ ਡੰਡਿਆਂ ਵੱਜਿਆਂ ਦਾ ਨਾ ਤੇ ਉਹਨੂੰ ਖੜਕਾ ਸੁਣਿਆ ਤੇ ਨਾ ਉਹ ਬੰਦੇ ਕੋਈ ਜਾਂ ਆਉਂਦੇ ਵੇਖੇ ਨੇ ਕੋਈ ਜਮਦੂਤ, ਤੇ ਉੱਥੇ ਅਸੀਂ ਕੀ ਸਹਾਇਤਾ ਕਰ ਸਕਦੇ ਹਾਂ ਬਗੈਰ ਸਤਿਗੁਰੂ ਤੋਂ? ਕੋਈ ਸਹਾਇਤਾ ਨਹੀਂ ਉੱਥੇ ਕਰ ਸਕਦਾ। ਇਸੇ ਵਾਸਤੇ ਸਾਨੂੰ ਬਾਣੀ 'ਚ ਵਾਰ ਵਾਰ ਸਗੁਰਾਂ ਨੇ ਉਪਦੇਸ਼ ਦਿੱਤਾ, ਕਾਲ ਬਿਆਲ ਜੋ ਪਰਿਓ ਡੋਲਾ ਹੈ ਮੁੱਖ ਪਸਾਰਾ ਹੈ ਮੀਤ ਆਜ ਕਾਲ ਪੁਣ ਤੋਂ ਇੱਕ ਰਸ ਹੈ ਸਮਝ ਰਾਖੋ ਜੀ। ਜਿਹਨਾਂ ਸਗੁਰਾਂ ਦੇ ਸੇਵਕਾਂ ਨੇ ਜਮਾਂ ਤੋਂ ਬਚਾ ਲਿਆ, ਉਹਨਾਂ ਨੇ ਦੱਸ ਦਿੱਤਾ ਕਿ ਫਲਾਣੇ ਦਿਨ ਜਾਣਾ ਜਾਂ ਫਲਾਣੇ ਦਿਨ ਨਹੀਂ ਜਾਣ ਦੇਣਾ, ਜਾਂ ਤੈਨੂੰ 10 ਸਾਲ ਉਮਰ ਦਿੱਤੀ ਤੈਨੂੰ 10 ਸਾਲ ਜੀਵੇਗਾ ਤੇ ਉਹ ਜੀਵੇ 10-10 ਸਾਲ। ਪਰ ਉਹ ਸਗੁਰੂ ਆਪ ਕੀ ਲਿਖਦੇ ਨੇ? ਉਹ ਲਿਖਦੇ ਨੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਲ ਨਾ ਜਾਣਾ, ਪ੍ਰਣਵਤ ਨਾਨਕ ਤਿਸੈ ਸਿਰੇ ਵਹੋ ਜਾ ਕੇ ਜੀਏ ਪ੍ਰਾਣਾ। ਕਿਤੇ ਵੀ ਜਾਈਏ ਕੋਈ ਵੀ ਹਾਰ ਕਰੀਏ, ਪਰ ਇੱਕ ਚੀਜ਼ ਸਾਡੇ ਨਾਲ, ਜਿਸ ਤਰ੍ਹਾਂ ਅਸੀਂ ਜਾਂਦੇ ਹਾਂ ਵਲੈਤ ਚਲੇ ਜਾਂਦੇ ਹਾਂ, ਪੈਸੇ ਨੂੰ ਅਸੀਂ ਨਾਲ ਰੱਖਦੇ ਹਾਂ, ਜਾਂ ਹੋਰ ਆਪਣੇ ਰਿਸ਼ਤੇਦਾਰਾਂ ਨੂੰ ਬੜਾ ਧਿਆਨ ਵਿੱਚ ਮਨ ਵਿੱਚ ਰੱਖਦੇ ਹਾਂ, ਜਿਨ੍ਹਾਂ ਨੇ ਸਾਡੀ ਸਹਾਇਤਾ ਨਹੀਂ ਕਰਨੀ, ਸਗੋਂ ਕਈ ਵਾਰ ਰਿਸ਼ਤੇਦਾਰ ਹੀ ਸਾਡੇ ਵਾਸਤੇ ਕੰਡੇ ਬਣ ਜਾਂਦੇ ਨੇ, ਦੋਸਤ ਮਿੱਤਰ ਹੀ ਬਹੁਤੇ ਕੰਡੇ ਬਣਦੇ ਨੇ, ਜਿੰਨਾ ਜ਼ਿਆਦਾ ਮਿੱਤਰ ਹੈ ਉਨਾ ਜ਼ਿਆਦਾ ਉਹ ਕੰਡਾ ਬਣ ਜਾਂਦਾ, ਉਹਨਾਂ ਵੱਲ ਅਸੀਂ ਤੇ ਅਸੀਂ ਭੱਜਦੇ ਹਾਂ, ਪਰ ਜਿਹੜਾ ਸਾਡੀ ਸਹਾਇਤਾ ਕਰਦਾ ਉਹਦਾ ਸਾਨੂੰ ਚੇਤਾ ਨਹੀਂ ਰਹਿੰਦਾ। ਜਿਸ ਤਰ੍ਹਾਂ ਤੁਸੀਂ ਹੁਣੇ ਸੁਣਿਆ ਸੰਤਾਂ ਕੋਲੋਂ, ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੈ ਨੇੜੇ, ਗੁਰਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ, ਦਾਸ ਕੋ ਸੁਮਤ ਦਿੱਤੀ। ਇਸ ਤਰ੍ਹਾਂ ਗੁਰਬਾਣੀ ਸੁਣਨੀ ਪੜ੍ਹਨੀ, ਤੁਸੀਂ ਕੋਈ ਵਿਹਾਰ ਕਰਦੇ ਹੋ, ਹੜ ਵਾਉਂਦੇ ਹੋ, ਦੁਕਾਨ ਤੇ ਬੈਠੇ ਹੋ, ਮੂੰਹ ਤੁਹਾਡਾ ਉਸ ਵੇਲੇ ਵਿਹਲਾ ਹੁੰਦਾ, ਜਿਸ ਵੇਲੇ ਕੋਈ ਵਿਹਾਰ ਨੂੰ ਕੋਈ ਗਾਹਕ ਨਹੀਂ ਆਉਂਦਾ, ਉਹਨਾਂ ਚਿਰ ਮੂੰਹ ਵਿਹਲਾ ਤੇ ਉਹਦੇ ਨਾਲ ਬੈਠਿਆ ਭਜਨ ਕੀਤਾ, ਉਹਦੇ ਨਾਲ ਬੈਠਿਆ ਕੋਈ ਚੁਗਲੀ ਨਿੰਦਿਆ ਈਰਖਾ ਕਰਨੀ, ਉਹਨਾਂ ਉਹਨੂੰ ਘੱਟ ਜ਼ੋਰ ਲੱਗਦਾ ਜਿਹੜਾ ਭਜਨ ਕਰਨ ਦੇ ਉੱਤੇ, ਜੇ ਉਹਨਾਂ ਜਿਹੜਾ ਜਿਹੜਾ ਕਿਸੇ ਨੇ ਆਪਣੇ ਸਗੁਰੂ ਤੋਂ ਉਪਦੇਸ਼ ਲਿਆ ਉਸਨੂੰ ਭਜਨ ਨੂੰ ਕੀਤਾ ਤੇ ਯਾਦ ਰੱਖਿਆ ਇਸ ਗੱਲ ਨੂੰ, ਬਈ ਪਤਾ ਨਹੀਂ ਕਿਹੜੇ ਵੇਲੇ ਸਰੀਰ ਚੱਲ ਜਾਣਾ ਤੇ ਮੈਂ ਆਪਣਾ ਭਜਨ ਬਾਣੀ ਕਰਾਂ, ਤਾਂ ਕਿ ਮੇਰੇ ਕੋਲ ਉਹ ਖਰਚਾ ਹੋਵੇ ਜਿਹੜਾ ਮੈਂ ਜਾ ਕੇ ਅੱਗੇ ਲਾ ਸਕਾਂ। ਤੁਸੀਂ ਇਹ ਸਮਝਦੇ ਹੋ ਕਿ ਪਾਕਿਸਤਾਨ ਤੁਸੀਂ ਚਲੇ ਜਾਓ ਤੁਹਾਡਾ ਰੁਪਈਆ ਨਹੀਂ ਚੱਲੇਗਾ ਹਿੰਦੁਸਤਾਨ ਦਾ, ਅਮਰੀਕਾ ਵਿੱਚ ਵਲੈਤ ਦਾ ਨਹੀਂ ਚੱਲਦਾ, ਵਲੈਤ ਦਾ ਰੂਸ ਨਹੀਂ ਚੱਲਦਾ, ਕਿਸੇ ਦੇਸ਼ ਦਾ ਕਿਸੇ ਦੇਸ਼ ਨਹੀਂ ਚੱਲਦਾ, ਤੇ ਸਾਰੇ ਦੇਸ਼ਾਂ ਦੇ ਸਿੱਕੇ ਇਕੱਠੇ ਕਰ ਲਈਏ, ਮਰਨ ਤੋਂ ਬਾਅਦ ਸਾਧ ਸੰਗਤ ਜੀ ਜਿੱਥੇ ਜਾਣਾ ਇੱਥੇ ਕੋਈ ਸਿੱਕਾ ਉੱਥੇ ਨਹੀਂ ਚੱਲਣਾ, ਉੱਥੇ ਜਿਹੇ ਮਾਰਗ ਕੇ ਗਨੇ ਜਾਹ ਨਾ ਕੋਸਾ ਹਰ ਕਾ ਨਾ ਬੂਹਾ ਸੰਗ ਕੋਸਾ, ਉਹਦਾ ਚਾਰਾ ਜ਼ਰੂਰ ਕਰਨਾ ਚਾਹੀਦਾ। ਸੇਵਾ ਦੇ ਵਾਸਤੇ ਤੁਹਾਨੂੰ ਹੁਣੇ ਦੱਸਿਆ ਸੀ ਜਿਸ ਤਰ੍ਹਾਂ ਜਥੇਦਾਰ ਨੇ ਕਿ ਭਗਵਾਨ ਕ੍ਰਿਸ਼ਨ ਨੇ ਸੇਵਾ ਕੀਤੀ, ਚਰਨ ਧੋਣ ਦੀ ਸੇਵਾ ਕੀਤੀ, ਝੂਠੀਆਂ ਪੱਤਲਾਂ ਚੁੱਕਣ ਦੀ ਸੇਵਾ ਕੀਤੀ, ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਉਹ ਲੰਗਰ ਵਾਸਤੇ ਜਲ ਭਰਦੇ ਸਨ, ਸਾਧ ਸੰਗਤ ਦੇ ਝੂਠੇ ਭਾਂਡੇ ਮਾਜਦੇ ਸਨ, ਇਹ ਸੇਵਾ ਹੈ ਜਿਹੜੀ ਜੇ ਅਸੀਂ ਕਰ ਸਕੀਏ ਉਹੀ ਸਾਡੇ ਲਈ ਵਡਿਆਈ ਦਾ ਕਾਰਨ ਬਣ ਸਕਦੀ ਹੈ, ਤੇ ਵਡਿਆਈ ਜਿੰਨੀ ਹੈ ਉਹ ਸਾਰੀ ਸਗੁਰਾਂ ਵਾਲੇ ਪਾਸੇ ਨੂੰ ਭੇਜ ਦੇਣੀ ਚਾਹੀਦੀ ਹੈ, ਤੇ ਸਾਡਾ ਬਚਾ ਰਹਿ ਸਕਦਾ ਹੈ, ਤੇ ਜਿੰਨੇ ਮਾੜੇ ਕਰਮ ਨੇ ਉਹ ਸਾਰੇ ਆਪਣੇ ਵੱਲ ਕਰ ਲਈਏ, ਵੀ ਸਾਡੇ ਇਹ ਸਾਡੇ ਕੀਤੇ ਨੇ ਤਾਂ ਇਸ ਤਰ੍ਹਾਂ ਹੁੰਦਾ, ਤਾਂ ਅਸੀਂ ਬਚ ਸਕਦੇ ਹਾਂ। ਤੇ ਗੱਲ ਕੁਛ ਵੀ ਨਹੀਂ ਹੈ, ਮੈਂ ਥੋੜ੍ਹੇ ਥੋੜ੍ਹੇ ਆਦਮੀ ਕਰਦਾ ਜਾਵੇ, ਤੁਸੀਂ ਇਹ ਜਾਣਦੇ ਹੋ ਭਈ ਤੁਸੀਂ ਖੂਹਾਂ ਤੇ ਵੇਖੋ ਕਦੇ ਜਾ ਕੇ ਜਿੱਥੋਂ ਰੱਸੇ ਰਾਲ ਖਿੱਚ ਖਿੱਚ ਕੇ ਡੋਲ ਕੱਢਦੇ ਨੇ, ਉਹ ਮਣ ਦੇ ਉੱਤੇ ਕਿੰਨੀਆਂ ਕਿੰਨੀਆਂ ਡੋਰੀਆਂ ਵਗ ਵਗ ਕੇ ਤੇ ਘਾਸੀਆਂ ਪੈ ਜਾਂਦੀਆਂ ਨੇ, ਤੇ ਉਸੇ ਡੋਰੀ ਨੂੰ ਉਹ ਪੱਥਰ ਵੱਢ ਦਿੰਦਾ, ਪਰ ਉਹ ਜੋ ਰੋਜ਼ 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 ਡੋਰੀ ਉੱਥੇ ਵਗਦੀ ਹੈ ਤੇ ਉੱਥੇ ਘਾਸੀਆਂ ਪੈ ਜਾਂਦੀਆਂ। ਤੁਸੀਂ ਵੇਖਦੇ ਹੋ ਘੜੇ ਦਾ ਤੇ ਪੱਥਰ ਦਾ ਜਿਹੜਾ ਆਪੋ ਚ ਕੋਈ ਮੇਲ ਨਹੀਂ ਹੈਗਾ, ਘੜੇ ਨੂੰ ਭਾਵੇਂ ਪੱਥਰ ਦੇ ਮਾਰੋ ਤਾਂ ਵੀ ਘੜੇ ਨੇ ਹੀ ਟੁੱਟਣਾ, ਪੱਥਰ ਨੂੰ ਮਾਰਿਆ ਨੇ ਘੜਾ ਟੁੱਟਦਾ ਹੀ ਹੈ, ਪਰ ਜੇ ਘੜੇ ਨੂੰ ਵੀ ਪੱਥਰ ਦੇ ਉੱਤੇ ਮਾਰ ਦੇ ਟੁੱਟਦਾ ਫਿਰ ਵੀ ਘੜਾ ਹੀ ਹੈ, ਪਰ ਉਹ ਘੜਾ ਜਿਹੜਾ ਰੋਜ਼ ਰੋਜ਼ ਖੂਹ ਦੇ ਉੱਤੇ ਟਿਕਦਾ ਹੈ, ਰੋਜ਼ ਪੱਥਰ ਦੇ ਉੱਤੇ ਟਿਕਦਾ ਹੈ, ਤਾਂ ਉਹਦੇ ਉੱਤੇ ਕਿੰਨਾ ਕਿੰਨਾ ਥਾਂ ਬਣ ਜਾਂਦਾ ਹੈ ਘੜਾ ਟਿਕਾਉਣ ਜੋਗਾ। ਇਸ ਤਰ੍ਹਾਂ ਹੀ ਜਿਸ ਵੇਲੇ ਆਦਮੀ ਕੁਸੰਗ ਵਿੱਚ ਬੈਠਦਾ ਹੈ ਤੇ ਉਹਦੇ ਅੰਦਰ ਕੁਸੰਗਤ ਦਾ ਥਾਂ ਬਣਦਾ ਜਾਂਦਾ ਹੈ, ਜਿਸ ਵੇਲੇ ਉਹ ਸਾਧ ਸੰਗਤ ਵਿੱਚ ਸਤਸੰਗ ਵਿੱਚ ਬੈਠਦਾ ਜਾ ਕੇ, ਉਸ ਵੇਲੇ ਫਿਰ ਉਹਦਾ ਮਨ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਵੀ ਜਿਹੜਾ ਉਹ ਦਇਆ ਉਸਦੇ ਮਨ ਵਿੱਚ ਉਤਪੰਨ ਹੁੰਦੀ ਹੈ, ਉਹ ਕਿਸੇ ਵਾਸਤੇ ਉਪਕਾਰ ਕਰਨ ਵਾਲੀ ਗੱਲ ਸੋਚਦਾ, ਉਹ ਡਰਦਾ ਇਸ ਗੱਲ ਤੋਂ ਕਿ ਮੈਂ ਕਿਸੇ ਦੀ ਚੀਜ਼ ਚੁੱਕ ਕੇ ਲੈ ਗਿਆ ਤੇ ਮੈਨੂੰ ਅੱਗੇ ਇਹ ਦੇਣੀ ਪਏਗੀ। ਇੱਕ ਮੁਸਲਮਾਨਾਂ ਦੇ ਇਤਿਹਾਸ ਵਿੱਚ ਇੱਕ ਲਿਖਿਆ ਨਥੂਆ, ਉਹਦਾ ਨਾਂ ਤਾਂ ਕੁਛ ਹੋਰ ਸੀ, ਮੈਨੂੰ ਨਾਂ ਭੁੱਲ ਗਿਆ, ਪਰ ਨਥੂ ਜਿਹੜਾ ਹੈ ਨਾ ਇਹ ਤੋਬਾ ਦਾ ਮਤਲਬ ਇਹਦਾ ਅਰਥ ਹੈ ਕਿ ਤੋਬਾ, ਤੇ ਉਹ ਬੜੇ ਲੋਕਾਂ ਦੇ ਲੀੜੇ ਲਾਉਂਦਾ ਸੀ, ਬੜਾ ਕੁਛ ਕਰਦਾ ਸੀ, ਜਿਹੜੇ ਕਬਰਾਂ ਵਿੱਚ ਮੁਰਦੇ ਹੁੰਦੇ ਸਨ ਉਹਨਾਂ ਦੇ ਉਹ ਕੱਪੜੇ ਲਾ ਕੇ ਤੇ ਉਹਨੂੰ ਵੇਚਣੇ ਤੋਂ ਉਹਦਾ ਕੰਮ ਚਲਾਉਣਾ। ਤੇ ਇੱਕ ਬੀਬੀ ਬੜੀ ਸਾਧਵੀ ਬੀਬੀ ਸੀ, ਉਹ ਕੱਪੜੇ ਸਿਉਂ ਕੇ ਆਪਣਾ ਗੁਜ਼ਾਰਾ ਕਰਦੀ ਸੀ, ਤੇ ਉਹਨੇ ਉਹਨੂੰ ਆਖਿਆ ਵੀਰ ਮੇਰਾ ਕੱਪੜਾ ਨਾ ਮੇਰੇ ਤੋਂ ਲਾਈ, ਤੂੰ ਆਹ ਕੰਮ ਕਰਦਾ ਇਹ ਕੰਮ ਨਾ ਕਰੀ। ਨਸੀਰਾ ਉਹਦਾ ਨਾਂ ਸੀ। ਉਹ ਜਿਸ ਵੇਲੇ ਉਹ ਚੜ੍ਹਾਈ ਕਰ ਗਈ ਤੇ ਉਹਨੇ ਉਹ ਉਹਦੇ ਨਾਲ ਡਿਕਲਾਰ ਕਰ ਲਿਆ ਵੀ ਨਹੀਂ ਕਰਦਾ, ਲੇਕਿਨ ਉਹ ਸਮਾਂ ਐਸਾ ਆ ਜਾਂਦਾ ਵੀ ਜਿਸ ਨੂੰ ਆਦਤ ਪੈ ਜਾਏ ਉਹ ਬੜਾ ਮੁਸ਼ਕਲ ਹੁੰਦਾ ਹਟਣਾ ਉਸਦਾ, ਉਹ ਜਿਸ ਵੇਲੇ ਉਹਨੇ ਕਬਰ ਵਿੱਚ ਉਹ ਦਫਨਾਈ ਗਈ ਤੇ ਉਸਨੇ ਉਹ ਕਬਰ ਪੁੱਟੀ, ਕਬਰ ਪੁੱਟੀ ਦੇ ਵਿੱਚੋਂ ਉਹਨੂੰ ਚਾਨਣ ਜਾ ਪਿਆ। ਬੜਾ ਹੈਰਾਨ ਹੋਇਆ ਉਹ ਵੀ ਚਾਨਣ ਕਾਹਦਾ ਕਬਰ ਦੇ ਵਿੱਚ, ਚਾਨਣ ਜਾ ਪਿਆ। ਤੇ ਫਿਰ ਉਹਨੇ ਅਗਾਂਹ ਹੋ ਕੇ ਵੇਖਿਆ ਚੰਗੀ ਤਰ੍ਹਾਂ ਵੀ ਉਹ ਬੀਬੀ ਬੈਠੀ ਹੈ ਤੇ ਕੁਰਾਨ ਸ਼ਰੀਫ ਉਹਦੇ ਹੱਥ ਵਿੱਚ ਹੈ ਤੇ ਉਹਦੇ ਮੋਢੇ ਤੇ ਇੱਥੋਂ ਲੱਗ ਕੇ ਇਸਦਾ ਇੱਕ ਸੱਪ ਹੈ ਤੇ ਉਹਨੂੰ ਲੜਦਾ। ਤੇ ਉਹ ਬੜਾ ਹੈਰਾਨ ਹੋਇਆ ਤੇ ਉਹ ਆਉਂਦਾ ਵੀ ਏਡੀ ਭਜਨ ਕਰਨ ਵਾਲੀ ਤੇ ਉਹਨੂੰ ਸੱਪ ਲੜਦਾ ਪਿਆ। ਉਹਨੂੰ ਆਉਂਦਾ ਵੀ ਇਹ ਦੱਸ ਵੀ ਆਹ ਚਾਨਣ ਕਾਹਦਾ। ਉਹ ਆਂਦੀ ਚਾਨਣ ਤੇ ਹੈਗਾ ਜਿਹੜਾ ਮੈਂ ਭਜਨ ਕਰਦੀ ਹਾਂ ਉਸਦਾ ਚਾਨਣ ਹੈ। ਉਹਨੇ ਆਖਿਆ ਫਿਰ ਇਹ ਜਿਹੜਾ ਹੱਥ ਚ ਕੀ ਫੜਿਆ, ਉਹਨੇ ਆਖਿਆ ਕੁਰਾਨ ਸ਼ਰੀਫ ਹੈ ਜਿਹੜਾ ਮੈਂ ਪਾਠ ਕਰਦੀ ਹਾਂ। ਤੇ ਉਹਨੇ ਆਖਿਆ ਆਹ ਸੱਪ ਤੈਨੂੰ ਕਿਉਂ ਲੜਦਾ? ਉਹਨੇ ਆਖਿਆ ਸੱਪ ਮੈਨੂੰ ਇਸ ਵਾਸਤੇ ਲੜਦਾ ਕਿ ਮੈਂ ਤੈਨੂੰ ਪਤਾ ਵੀ ਦਰਜੀ ਦਾ ਕੰਮ ਕਰਦੀ ਸਾਂ, ਕੱਪੜੇ ਸਿਉਂਦੀ ਸਾਂ, ਧਾਗਾ ਕਿਸੇ ਦਾ ਆਇਆ ਹੋਇਆ ਜਿਹੜਾ ਸੀ ਉਹ ਧਾਗਾ ਲਿਆ ਕੇ ਤੇ ਮੈਂ ਕੱਪੜੇ ਸਿਉਂ ਕੇ ਮੋਢੇ ਤੇ ਰੱਖ ਬੈਠੀ, ਇੰਨਾ ਥੋੜਾ ਜਿਹਾ ਧਾਗਾ ਟੁੱਟਿਆ ਹੋਇਆ ਜਿਹੜਾ ਸੀ ਉਹ ਮੈਨੂੰ ਯਾਦ ਨੀ ਰਿਹਾ ਉਸ ਪਾਸੇ ਦੇਣਾ। ਉਹ ਧਾਗਾ ਜਿਹੜਾ ਸੀ ਉਹ ਕਿਸੇ ਦੀ ਚੀਜ਼ ਸੀ, ਉਹ ਮੈਨੂੰ ਹੁਣ ਸੱਪ ਬਣ ਕੇ ਲੜਦਾ। ਇਹ ਵੇਖ ਕੇ ਤੇ ਉਹ ਜਿਉਂ ਲੱਗਾ ਨਾ ਉਹ ਕੰਨ ਫੜ ਕੇ ਨਥੂ 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 ਕਰਦਾ ਪੁੱਠੀ ਪੈਰੀ ਪਤਾ ਨੀ ਕਿੰਨੀ ਦੂਰ ਚਲਾ ਗਿਆ, ਉੱਥੋਂ ਉਹਦਾ ਨਾਂ ਨਥੂਆ ਪੈ ਗਿਆ। ਤੋਬਾ ਤੋਬਾ ਕਰਦਾ ਇਸ ਗੱਲ ਤੋਂ। ਬੜਾ ਕੁਛ ਇਤਿਹਾਸ ਲਿਖਿਆ, ਪਰ ਜਿਹੜੇ ਆਦਮੀ ਸਤਸੰਗ ਵਿੱਚ ਜਾਂਦੇ ਨੇ ਉਹਨਾਂ ਨੂੰ ਡਰ ਹੁੰਦਾ ਇਸ ਗੱਲ ਦਾ ਕਿ ਮੈਂ ਕਿਸੇ ਦੀ ਕੋਈ ਚੀਜ਼ ਚੁੱਕੀ ਨਾ ਦਿੱਤੀ ਤੇ ਉਹ ਮੇਰੇ ਵਾਸਤੇ ਬੜਾ ਦੁੱਖ ਦਾ ਕਾਰਨ ਬਣਨੀ। ਇੱਕ ਮੁਸਲਮਾਨ ਸੀ ਜਦੋਂ ਪਾਕਿਸਤਾਨ ਬਣਿਆ ਨਾ, ਇਹ ਮੈਨੂੰ ਕਿਰਪਾਲ ਸਿੰਘ ਨੇ ਗੱਲ ਦੱਸੀ ਸੀ। ਤੇ ਉਹ ਕੋਈ ਉੱਥੋਂ ਦਾ ਜਿਹੜਾ ਸਰੀਰ ਸੀ ਉਹਨੂੰ ਆਖਿਆ ਵੀ ਮੇਰੇ ਆਹ ਦਾਣੇ ਵੇਚ ਦੇਈ ਤੇ ਪੈਸੇ ਲੈ ਮੈਨੂੰ। ਉਹ ਦਾਣੇ ਵੇਚ ਕੇ ਪੈਸੇ ਉਧਰੋਂ ਲੈਣ ਗਿਆ, ਉਧਰੋਂ ਪਾਕਿਸਤਾਨ ਬਣ ਗਿਆ, ਝਗੜਾ ਹੋ ਗਿਆ ਸਾਰਾ ਕੁਝ। ਉਸਨੇ ਬੜੀ ਹਿੰਮਤ ਕੀਤੀ ਉਸ ਮੁਸਲਮਾਨ ਨੇ, ਪਾਕਿਸਤਾਨ ਬਣਨ ਤੋਂ ਬਾਅਦ ਪੈਸੇ ਉਹਦੇ ਜਿਹੜੇ ਜਿੰਨੇ ਵੱਟ ਕੇ ਕੀਤੀ ਸੀ ਉਹ ਹਵਾਈ ਜਹਾਜ਼ ਤੇ ਆਇਆ ਜਾਂ ਕਿਸ ਤਰ੍ਹਾਂ ਆਇਆ, ਦਿੱਲੀ ਆ ਕੇ ਉਸ ਬੰਦੇ ਨੂੰ ਉਹ ਸਾਰੇ ਪੈਸੇ ਵੱਟ ਕੇ ਦੇ ਕੇ ਗਿਆ। ਇੱਥੇ ਹੁਣੇ ਮੈਨੂੰ ਦੱਸਿਆ ਆਪਣਾ ਪਿਆਰਾ ਸਿੰਘ ਹੋਰਾਂ ਕੋਲੋਂ ਪੈਸੇ ਲੈ ਗਿਆ ਸੀ ਉਹ ਸਰੀਰ ਜਿਹੜਾ ਸਾਹਮਣੇ ਬੈਠਾ, ਸਾਹਮਣੇ ਰਾਜਸਥਾਨ ਚੋਂ ਲੂਣਾ ਇਹਦਾ ਨਾਂ ਹੈ, ਤੇ ਇਹ ਪੈਸੇ ਉਧਾਰੇ ਲੈ ਗਿਆ ਤੇ ਮੁੜ ਕੇ ਵਿਹਾਰ ਇਹਦਾ ਖਰਾਬ ਹੋ ਗਿਆ, ਵਾਪਸ ਨਾ ਕਰ ਸਕਿਆ। ਤਿੰਨਾਂ ਸਾਲਾਂ ਬਾਅਦ ਇਹਦਾ ਫਸਲ ਲੱਗਾ ਹੈ ਤੇ ਹੁਣ ਇੱਥੇ ਪੈਸੇ ਦੇਣ ਵਾਸਤੇ ਆਇਆ ਵੀ ਮੇਰੇ ਕੋਲੋਂ ਪੈਸੇ ਲੈ ਲਓ। ਇਹ ਮਿਸਾਲਾਂ ਇਸ ਤਰ੍ਹਾਂ ਹੀ ਕਾਇਮ ਕਰੀ ਦੀਆਂ ਨੇ। ਫਲਾਣੇ ਨੇ ਇੰਨੀ ਖਾਦ ਪਾਈ ਉਹਦਾ ਇੰਨਾ ਗੰਨਾ ਪੈਦਾ ਹੋਇਆ, ਫਲਾਣੇ ਨੇ ਆਹ ਸਪਰੇਅ ਕੀਤੀ ਉਹਦੇ ਆਹ ਇਸ ਤਰ੍ਹਾਂ ਗੰਨਾ ਉਹਦਾ ਵਧਿਆ। ਤੇ ਖੰਡ ਦੀ ਮਿਲ ਵਾਲੇ ਜਿਹੜੇ ਨੂੰ ਆਹਦੇ ਨੇ ਇਹਨੂੰ ਆਹ ਮਸਾਲਾ ਦਿੱਤਾ ਤੇ ਖੰਡ ਦੀ ਜਿਹੜੀ ਪਰਸੈਂਟੇਜ ਸੀ ਨਾ ਇੰਨੀ ਵੱਧ ਗਈ। ਉੱਥੋਂ ਪ੍ਰਮਾਣ ਅਸੀਂ ਜਿਸ ਤਰ੍ਹਾਂ ਲੈਂਦੇ ਹਾਂ ਇਸ ਤਰ੍ਹਾਂ ਇੱਥੋਂ ਵੀ ਅਸੀਂ ਪ੍ਰਮਾਣ ਲੈਣੇ ਨੇ ਵੀ ਇਹ ਬੰਦੇ ਕਿਸ ਤਰ੍ਹਾਂ ਇਸ ਕੰਮ 'ਚ ਕਾਮਯਾਬ ਹੋਏ ਨੇ। ਅਸੀਂ ਵੀ ਇਸ ਪਾਸੇ ਨੂੰ ਤੁਰੀਏ ਤਾਂ ਕਿ ਸਾਡੇ ਮਨ ਵਿੱਚ ਦਇਆ ਆਵੇ, ਧਰਮ ਵਧੇ। ਅੱਜ ਧਰਮ ਜਿਹੜਾ ਨਾ ਉਸਦਾ ਨਾਂ ਮਾਤਰ ਰਹਿ ਗਿਆ। ਧਰਮ ਨਾਂ ਨੂੰ ਤੋਂ ਆਖਣ ਤੋਂ ਲੋਕ ਡਰਦੇ ਨੇ ਬੜੇ ਵੀ ਧਰਮ ਜਿਹੜਾ ਇਹ ਅੱਜ ਆਖਿਆ ਤੇ ਆਖਣਗੇ ਜੀ 2000 ਵਰੇ ਪੁਰਾਣੀਆਂ ਗੱਲਾਂ ਨੇ। ਮੈਂ ਤੁਹਾਨੂੰ ਕੀ ਗੱਲਾਂ ਦੱਸਾਂ ਵੀ ਵੇਖੋ ਸਗੁਰਾਂ ਦੇ ਜਿਹੜੇ ਹੁਕਮ ਨੇ ਨਾ ਉਹ ਇੰਨੇ ਸੱਚੇ ਹੁੰਦੇ ਨੇ ਸਾਡੇ ਸਾਹਮਣੇ ਵੀ ਕੋਈ ਉਹਨੂੰ ਚੈਲੇਂਜ ਹੀ ਨਹੀਂ ਕਰ ਸਕਦਾ ਉਸ ਗੱਲ ਨੂੰ। ਇੱਕ ਤਾਂ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੈ ਭਈ ਪਾਕਿਸਤਾਨ ਬਣਿਆ ਸੀ, ਇੱਕ ਬੜੀ ਮੋਟੀ ਜਿਹੀ ਗੱਲ ਹੈ ਤੁਹਾਡੇ ਸਾਹਮਣੇ ਭਈ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤੋਂ ਬਿਨਾਂ ਹੋਰ ਕਿਸੇ ਨੇ ਨਹੀਂ ਆਖਿਆ। ਉਹਨਾਂ ਨੇ ਹੁਕਮ ਦਿੱਤਾ ਵੀ ਸਾਰੇ ਨਿਕਲਿਓ, ਜਿਹੜੇ ਨਿਕਲੇ ਨੇ ਉਹ ਸੌਖੇ ਰਹੇ ਨੇ, ਜਿਹੜੇ ਨਹੀਂ ਨਿਕਲੇ ਉਹਨਾਂ ਨੂੰ ਕੀ ਦੁੱਖ ਹੋਏ ਨੇ, ਉਹਨਾਂ ਨੂੰ ਪਤਾ ਹੈ ਉਹਨਾਂ ਦੀ ਤਕਲੀਫ ਦਾ, ਜਾਂ ਸਗੁਰੂ ਜਾਣਦਾ। ਫਿਰ ਸਾਨੂੰ ਸਗੁਰਾਂ ਨੇ ਹੁਕਮ ਦਿੱਤਾ ਹੈ ਵੀ ਤੁਸੀਂ ਆਪਣਾ ਹੱਥ ਦਾ ਪਾਣੀ ਕੱਢ ਕੇ ਤੇ ਪ੍ਰਸ਼ਾਦਾ ਪਾਣੀ ਛਕੋ ਆਪਣਾ। ਇਸ ਗੱਲ ਨੂੰ 2000 ਵਰੇ ਪੁਰਾਣੀਆਂ ਗੱਲਾਂ ਦੱਸਦੇ ਨੇ। ਤੇ ਉਂਝ ਤੁਹਾਨੂੰ ਪਤਾ ਵੀ ਤੁਸੀਂ ਦਿੱਲੀ ਚਲੇ ਜਾਓ ਉੱਥੇ ਕਿਹੜੇ ਕਿਹੜੇ ਮਕਬਰੇ ਪੁਰਾਣੇ ਬੜੇ ਸਾਂਭੇ ਰਹੇ, 2000 ਵਰੇ ਪੁਰਾਣੇ ਨਹੀਂ ਚੰਗੇ ਨੇ ਤਾਂ ਉਹਨਾਂ ਨੂੰ ਕਹਿੰਦੇ ਰੱਖਿਆ ਸਾਂਭ ਕੇ, ਉਹਨਾਂ ਨੂੰ ਸਾਂਭ ਸਾਂਭ ਕੇ ਰੱਖਦੇ ਨੇ। ਪੁਰਾਣੀਆਂ ਲਿਖਤਾਂ ਨੂੰ ਬੜਾ ਸਾਂਭਦੇ ਨੇ। ਇੱਕ ਆਦਮੀ ਜਰਮਨੀ ਦਾ ਜਾਂ ਫਰਾਂਸ ਦਾ ਜਾਂ ਵਲੈਤ ਦੇ ਕੋਈ ਆਦਮੀ ਆ ਕੇ ਰਾਜਸਥਾਨ ਤੋਂ ਜੈਪੁਰ ਤੋਂ ਪੁਰਾਣੀਆਂ ਰਾਜਿਆਂ ਦੀਆਂ ਬੱਗੀਆਂ ਲੈ ਕੇ ਗਏ। ਉਹਨਾਂ ਨੇ ਪਤਾ ਨੀ ਕਿੰਨੇ ਕਰੋੜਾਂ ਰੁਪਏ ਉਹਦੇ ਕਮਾਇਆ ਵੀ ਪੁਰਾਣੀ ਚੀਜ਼ ਲੱਭਦੀ ਨਹੀਂ ਦੇ ਇੰਨੇ ਨੇ ਉਹਨਾਂ ਨੇ ਕਰੋੜਾਂ ਰੁਪਏ ਉਹਦੇ ਬਣਾਏ ਉੱਥੇ ਜਾ ਕੇ। ਸੋ ਮੇਰਾ ਮਤਲਬ ਕਹਿਣ ਤੋਂ ਹੈ ਵੀ ਜਿਹੜੇ ਸਾਡੇ ਸਗੁਰਾਂ ਦੇ ਹੁਕਮ ਨੇ ਨਾ ਉਹ ਪੁਰਾਣੇ ਹੁੰਦੇ ਹੀ ਨਹੀਂ। ਤੁਸੀਂ ਹੁਣ ਉਂਝ ਵੇਖ ਲਓ ਵੀ ਜਿਹੜੇ ਤੁਹਾਡੇ ਬਜ਼ੁਰਗ ਸਨ ਜਿਹੜਾ 10 ਜਮਾਤਾਂ ਪੜ੍ਹਿਆ ਹੈ ਅੱਜ ਦਾ BA ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਪੁਰਾਣਾ ਮਕਾਨ ਬਣਿਆ ਜਿਹੜਾ ਉਹ ਅੱਜ ਕਿੰਨਾ ਨਵਾਂ ਸਾਰਾ ਮਸਾਲਾ ਹੀ ਇਹੋ ਜਿਹਾ ਹੋ ਗਿਆ। ਫਿਰ ਖੁਰਾਕਾਂ ਇਸ ਤਰ੍ਹਾਂ ਦੀਆਂ ਹੋ ਗਈਆਂ ਨੇ, ਖਾਦਾ ਖੁਦਾ ਪਾ ਕੇ ਸਾਡੇ ਉਹ ਤੱਤ ਖੁਰਾਕੀ ਜਿਹੜੇ ਨੇ ਉਹ ਖਤਮ ਹੁੰਦੇ ਜਾਂਦੇ ਨੇ, ਇਸ ਪਾਸੇ ਕੋਈ ਧਿਆਨ ਨਹੀਂ ਦਿੰਦਾ। ਮੇਰਾ ਸਿਰਫ ਕਹਿਣ ਦਾ ਮਤਲਬ ਇਹ ਵੀ ਜੇ ਸਗੁਰਾਂ ਦੇ ਹੁਕਮ ਨੇ ਨਾ ਉਹ ਸਾਡੇ ਲਈ ਹਮੇਸ਼ਾ ਸੁਖਦਾਇਕ ਨੇ ਤੇ ਸਾਇੰਸ ਕੋਲ ਤੱਕੜੀ ਨਹੀਂ ਵੀ ਜਿਹੜੀ ਉਹਨਾਂ ਨੂੰ ਤੋਲ ਸਕੇ। ਪਰ ਕਦੇ ਕਦੇ ਸਾਇੰਸ ਵਾਲੇ ਜਦੋਂ ਇੱਧਰ ਨੂੰ ਤੁਰਦੇ ਨੇ ਤੇ ਉਹਨਾਂ ਨੂੰ ਪਤਾ ਲੱਗਦਾ ਇਸ ਚੀਜ਼ ਦਾ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦਾ ਹੁਕਮ ਸਤਿਗੁਰੂ ਰਾਮ ਸਿੰਘ ਨੇ ਸੁਣਾਇਆ ਕਿ ਜਿਹੜਾ ਸਿੱਖ ਸਵਾ ਪੈਰ ਦੇ ਤੜਕੇ ਉੱਠ ਕੇ ਭਜਨ ਕਰਦਾ ਇਸ਼ਨਾਨ ਪਾਣੀ ਕਰਕੇ ਉਹਨੂੰ ਸਵਾ ਮਣ ਮੋਤੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਤੇ ਹੁਣ ਤੁਸੀਂ ਇੱਥੇ ਵੱਡੇ ਵੱਡੇ ਸੇਠ ਗੋਲੇ ਦੇ ਵੇਖੋ, ਹਾਂ ਸਵਾ ਮਣ ਮੋਤੀ ਕਿੰਨਾ ਚਿਰ ਦਾਨ ਕਰ ਸਕਦੇ, ਪਰ ਇੱਕ ਸਵਾ ਪੈਰ ਦੇ ਤੜਕੇ ਉੱਠ ਕੇ ਭਜਨ ਕਰਨ ਨਾਲ ਸਵਾ ਮਣ ਮੋਤੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਇਸ ਗੱਲ ਦਾ ਇੱਕ ਜਰਮਨ ਡਾਕਟਰ ਨੇ ਲੇਖ ਲਿਖਿਆ ਕਈ ਸਾਲਾਂ ਦੀ ਗੱਲ, ਸ਼ਾਮ ਦੇ ਵਿੱਚ ਕਿਸੇ ਅਖਬਾਰ ਛਪਿਆ ਸੀ, ਉੱਥੋਂ ਕਿਸੇ ਸਿੰਘ ਨੇ ਪੜ੍ਹਿਆ, ਉਹਨੇ ਮੈਨੂੰ ਕਿਸੇ ਨੇ ਦੱਸਿਆ, ਉਹਨੇ ਲਿਖਿਆ ਕਿ ਪਾਣੀ ਜਿਹੜਾ ਇਹ ਅੱਧੀ ਰਾਤ ਤੱਕ ਆਕਸੀਜਨ ਪ੍ਰਾਪਤ ਕਰਦਾ, 12 ਵਜੇ ਤੋਂ ਬਾਅਦ ਫਿਰ ਇਹ ਆਕਸੀਜਨ ਜਾਗਣੀ ਸ਼ੁਰੂ ਕਰਦਾ ਤੇ ਸੂਰਜ ਚੜ੍ਹਦੇ ਤੱਕ ਇਹ ਉਸ ਨੂੰ ਵਾਪਸ ਕਰ ਦਿੰਦਾ, ਫਿਰ ਰਾਤ ਪੈਣ ਤੋਂ ਬਾਅਦ ਇਸ ਤਰ੍ਹਾਂ ਇਹਦੀ ਇਸ ਤਰ੍ਹਾਂ ਦੀ ਸਾਰੀ ਰੋਟੇਸ਼ਨ ਚੱਲਦੀ ਹੈ। ਜਿਹੜਾ ਆਦਮੀ 12 ਵਜੇ ਤੋਂ ਬਾਅਦ ਤੜਕੇ ਉੱਠ ਕੇ ਇਸ਼ਨਾਨ ਕਰਦਾ, ਆਕਸੀਜਨ ਸਭ ਬੰਦੇ ਜਾਣਦੇ ਨੇ ਕਿ ਜੀਵਨ ਦਾਨ ਹੈ, ਜੇ ਉਹ ਨਾ ਹੋਵੇ ਤਾਂ ਆਦਮੀ ਉਸ ਵੇਲੇ ਮਰ ਜਾਂਦਾ, ਤੇ ਜਿਹਨੂੰ ਉਹ ਮਿਲਦੀ ਹੈ ਉਹ ਜਿੰਨੀ ਜਿੰਨੀ ਜ਼ਿਆਦਾ, ਫਿਰ ਉਹ ਕਹਿੰਦੇ ਨੇ ਦਿਨ ਚੜ੍ਹ ਦੇ ਨਾਲ ਗੁਰੂ ਰਾਮ ਸਿੰਘ ਨੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦਾ ਹੁਕਮ ਸੁਣਾਇਆ ਕਿ ਜਿਹੜਾ ਸਵਾ ਪੈਰ ਤੜਕੇ ਉੱਠ ਕੇ ਫਲ ਉਸਨੂੰ ਸਵਾ ਮਣ ਮੋਤੀ ਦਾ, ਫਿਰ ਸਵਾ ਮਣ ਸੋਨੇ ਦਾ, ਫਿਰ ਚਾਂਦੀ ਦਾ, ਫਿਰ ਤਾਂਬੇ ਦਾ, ਫਿਰ ਦੁੱਧ ਦਾ ਫਲ, ਅਖੀਰ ਫਿਰ ਦਿਨ ਚੜ੍ਹੇ ਪਿੰਡਾਂ ਤੋਂ ਰਹਿਣਾ, ਫਲ ਪ੍ਰਾਪਤ ਨਹੀਂ। ਇਸੇ ਤਰ੍ਹਾਂ ਉਹ ਕਹਿੰਦੇ ਨੇ ਵੀ ਜਿਸ ਵੇਲੇ ਉਹ ਪਹਿਲੋਂ ਆਕਸੀਜਨ ਜ਼ਿਆਦਾ ਹੁੰਦੀ ਹੈ, ਫਿਰ ਉਹ ਘੱਟ, ਫਿਰ ਉਸ ਤੋਂ ਘੱਟ, ਦਿਨ ਚੜ੍ਹੇ ਫਿਰ ਉਹ ਸਾਰੀ ਚੀਜ਼ ਤਿਆਗ ਦਿੰਦਾ। ਇਸੇ ਤਰ੍ਹਾਂ ਹੀ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ, ਕੁੱਲ ਦੁਨੀਆ ਦੀ ਸਿਹਤ ਬਾਰੇ ਸੰਸਥਾ ਜਿਹੜੀ UNO ਦੀ, ਉਹਨਾਂ ਨੇ ਇਹ ਵੇਖਿਆ ਕਿ ਆ ਝਟਪਟ ਜਿਹੜੇ ਦਿਲ ਦੀ ਹਰਕਤ ਬੰਦ ਹੋ ਕੇ ਬੰਦੇ ਮਰ ਜਾਂਦੇ ਨੇ ਬੜੇ ਰਾਜੀ ਖੁਸ਼ੀ, ਇਹਦਾ ਕਾਰਨ ਕੀ ਹੈ? ਉਹਨਾਂ ਨੇ ਇਹ ਲੱਭਿਆ ਕਿ ਜਿਹੜੀ ਚਾਹ, ਕਾਫੀ, ਕੋਕਾ ਕੋਲਾ ਜਾਂ ਸਾਫਟ ਵਾਟਰ ਉਹਨਾਂ ਨੇ ਸ਼ਬਦ ਵਰਤਿਆ, ਜਾਂ ਬਣਾਏ ਹੋਏ ਪਾਣੀ ਸਮਝ ਲਓ, ਇਹ ਹਾਰਟ ਅਟੈਕ ਦਾ ਕਾਰਨ ਬਣਦੇ ਨੇ। ਨਾਲ ਹੀ ਉਹਨਾਂ ਨੇ ਪਾਈਪ ਵਾਟਰ ਜਾਂ ਨਲਕੇ ਦਾ ਪਾਣੀ, ਇਹ ਵੀ ਉਹਨਾਂ ਨੇ ਲਿਖਿਆ ਕਿ ਇਹ ਸਾਡੇ ਲਈ ਹਾਰਟ ਅਟੈਕ ਦਾ ਕਾਰਨ ਬਣਦੇ ਨੇ। ਤੇ ਸਾਡੇ ਸਗੁਰਾਂ ਨੇ ਬੜੇ ਚਿਰ ਤੋਂ ਹੁਕਮ ਦਿੱਤਾ ਵੀ ਆਪਣੇ ਖੂਹ ਦਾ ਪਾਣੀ ਪੀਓ, ਫਿਰ ਉਹਨਾਂ ਨੇ ਲਿਖਿਆ ਵੀ ਤਲਾਬ, ਝੀਲ, ਨਦੀ, ਖੂਹ ਦਾ ਪਾਣੀ ਜਿਹੜਾ ਉਹ ਸਾਡੇ ਲਈ ਠੀਕ ਹੈ, ਜਿਹਨੂੰ ਹਾਰਡ ਵਾਟਰ ਆਉਂਦੇ ਨੇ। ਤੇ ਜਿਹੜੇ ਸਾਡੇ ਸਗੁਰਾਂ ਦੇ ਹੁਕਮ ਨੇ ਇਸ ਤਰ੍ਹਾਂ ਸਾਹਮਣੇ ਸੱਚੇ ਹੁੰਦੇ ਨੇ। ਇੱਕ ਬੀਬੀ ਉੱਥੇ ਅਫਰੀਕਾ ਚ, ਡਾਕਟਰ ਕਰਮ ਸਿੰਘ ਜਿਹੜੇ ਟੂਰਿਜ਼ਮ ਦੇ ਮਿਨਿਸਟਰ ਸਨ, ਇਹ ਉੱਥੇ ਨੈਰੋਬੀ ਗਏ ਤੇ ਕੁਝ ਉੱਥੋਂ ਦੇ ਮਿਨਿਸਟਰ ਤੇ ਉੱਥੋਂ ਦੇ ਸਨ ਜਿਹੜੇ ਕਰਮਚਾਰੀ ਤੇ ਆਪਣੇ ਜਿਹੜੇ ਰਾਜਦੂਤ ਉੱਥੇ ਏਅਰ ਮਾਰਸ਼ਲ ਅਰਜਨ ਸਿੰਘ ਜੀ ਸਨ ਉਸ ਵੇਲੇ, ਇਹਨਾਂ ਦੇ ਘਰ ਰੋਟੀ ਉਹਨਾਂ ਦੀ ਹੋਈ ਤੇ ਮੈਨੂੰ ਵੀ ਉੱਥੇ ਸੱਦਿਆ ਉਹਨਾਂ ਨੇ। ਮੈਂ ਗਿਆ, ਰੋਟੀ ਮੈਂ ਕਿਸੇ ਖਾਂਦਾ ਨਹੀਂ, ਮੈਂ ਉੱਥੇ ਗਿਆ ਤੇ ਉਹ ਉੱਥੇ ਗੱਲਬਾਤ ਚੱਲ ਪਈ ਤੇ ਬੀਬੀ ਆਖਣ ਲੱਗੀ ਜੀ ਨਦੀਆਂ ਦਾ ਪਾਣੀ ਕਿੱਥੋਂ ਲੱਭੇ ਜਾ ਕੇ ਆਦਮੀ। ਮੈਂ ਕਿਹਾ ਬੜੀ ਅਜੀਬ ਗੱਲ ਹੈ ਬਈ, ਜੇ ਇੱਕ ਫੈਕਟਰੀ ਲੱਗੀ ਹੋਵੇ ਪਾਈਪਾਂ ਦੀ ਪਹਿਲੋਂ, ਫਿਰ ਇੱਕ ਮਿਸਤਰੀ ਲਿਆਂਦਾ ਜਾਵੇ ਜਿਹੜਾ ਪਾਈਪ ਜੋੜੇ, ਫਿਰ ਉਹ ਕੋਠੇ 'ਚ ਲਿਆ ਕੇ ਪਾਣੀ ਤੁਹਾਨੂੰ ਦੇਵੇ ਤੇ ਉਹਦੇ ਪਾਣੀ ਤੁਹਾਨੂੰ ਝੱਟ ਲੱਭ ਜਾਂਦਾ, ਜਿਹੜੀਆਂ ਨਦੀਆਂ ਰੋਜ਼ ਚੱਲਦੀਆਂ ਨੇ, ਖੂਹ ਹਰ ਥਾਂ ਤੁਹਾਨੂੰ ਪ੍ਰਾਪਤ, ਉਹਦਾ ਪਾਣੀ ਨਹੀਂ ਲੱਭਦਾ। ਇਸ ਤਰ੍ਹਾਂ ਦੀ ਸੋਚ ਹੋ ਗਈ ਪੜ੍ਹਿਆਂ ਲਿਖਿਆਂ ਦੀ ਵੀ ਨਦੀਆਂ ਦਾ ਪਾਣੀ ਕਿੱਥੋਂ ਲੱਭੇ ਜੀ ਆਦਮੀ ਜਾ ਕੇ। ਜਿੰਨੇ ਵੱਡੇ ਸ਼ਹਿਰ, ਦਿੱਲੀ, ਇਲਾਹਾਬਾਦ ਜਾਂ ਵੱਡੇ ਵੱਡੇ ਜਿੰਨੇ ਸ਼ਹਿਰ ਨੇ ਤੁਸੀਂ ਵੇਖੋਗੇ, ਸਭ ਨਦੀਆਂ ਦਰਿਆਵਾਂ ਦੇ ਕੰਢਿਆਂ ਦੇ ਬਣੇ। ਇਸੇ ਤਰ੍ਹਾਂ ਹੀ ਇਹ ਸਾਨੂੰ ਹੋਰ ਵੀ ਬੜੇ ਫਾਇਦੇ ਦਿੰਦੇ ਨੇ। ਗੁਰਬਾਣੀ ਸਗੁਰਾਂ ਨੇ ਲਿਖਿਆ, ਚੌਥਾ ਪਹਿਰ ਸਬਾਹ ਕਾ ਸੁਰਤਿਆ ਉਪਜੈ ਚਾਓ। ਪਿਛਲੀ ਰਾਤੇ ਜਾ ਕੇ ਸਵਾ ਪਹਿਰ ਦੀ ਰਾਤ ਰਹਿੰਦਿਆਂ, ਜੇ 12 ਘੰਟੇ ਦੀ ਰਾਤ ਮੰਨ ਲਈ ਜਾਵੇ ਤੇ 3 ਘੰਟੇ ਰਾਤ ਰਹਿੰਦਿਆਂ, ਚੌਥਾ ਹਿੱਸਾ ਰਾਤ ਦਾ ਸਵਾ ਪਹਿਰ ਦੇ ਤੜਕੇ ਉੱਠ ਕੇ ਇਸ਼ਨਾਨ ਕਰਨ ਵਾਲੇ ਵਾਸਤੇ ਉਹਨਾਂ ਨੇ ਲਿਖਿਆ ਕਿ ਚੌਥਾ ਪਹਿਰ ਸਬਾਹ ਕਾ ਸੁਰਤਿਆ ਉਪਜੈ, ਸੁਰਤ ਵਾਲਿਆਂ ਨੂੰ ਚਾਹ ਉਪਜਦਾ। ਜਿਹੜੇ ਨਾ ਅਸੀਂ ਉੱਠੀਏ ਤੇ ਭਾਵੇਂ ਕਿੰਨੇ ਸਮਝਦਾਰ MA ਕਰ ਲਈ ਬਿਸ਼ੱਕ, ਵਲੈਤ ਪੜ੍ਹ ਕੇ ਆ ਜਾਏ ਤੇ ਉਹ ਸਗੁਣਾਂ ਦੀ ਬਾਣੀ ਅਨੁਸਾਰ ਸੁਰਤ ਵਾਲਾ ਨਹੀਂ, ਉਹ ਬੇਸੁਰਤ ਬੰਦਾ। ਸੁਰਤਿਆ ਉਪਜੈ ਚਾਹੋ ਜਿਨ੍ਹਾਂ ਦਰਿਆਵਾਂ ਸਿਉ ਦੋਸਤ, ਉਹਨਾਂ ਨੇ ਦਰਿਆਵਾਂ ਨਾਲ ਯਾਰੀ ਕਾਹਦੀ ਹੈ, ਮਨ ਮੁੱਖ ਸੱਚਾ ਨਾ। ਉੱਥੇ ਜਾ ਕੇ ਇਸ਼ਨਾਨ ਕਰਕੇ ਉਹ ਭਜਨ ਬਾਣੀ ਕਰਦੇ ਸਨ ਤੇ ਸਗੁਣਾਂ ਦੇ ਆਸਰੇ ਤੇ ਰਹਿੰਦੇ ਸਨ। ਨਾਲੇ ਤੇ ਅਸੀਂ ਪੜ੍ਹਦੇ ਹਾਂ ਕਾਹੇ ਰੇ ਮਨ ਚਿਤਵਾਇਆ ਉਦਮ ਜਾ ਹਰ ਹਰ ਜੀ ਭਰਿਆ। ਨਾਲੇ ਮੈਂ ਆਂਦਾ ਮੇਰੀ ਭੈਣੀ ਫਲਾਣੇ ਦੇ ਖੋਲ ਲਈ ਤਾਂ ਮੇਰੇ ਦਾਣੇ ਨਹੀਂ ਹੋਏ, ਜਾਂ ਮੈਨੂੰ ਉੱਥੇ ਗੜੇ ਪੈ ਗਏ ਤਾਂ ਨਹੀਂ ਦਾਣੇ ਹੋਏ। ਇਸ ਪਾਸੇ ਦੁੱਖ ਵਿੱਚ ਪ੍ਰਵਿਰਤ ਹੋਏ ਹਾਂ ਸਿਰਫ ਬੇਸਮਝੀ ਦੇ ਕਾਰਨ। ਜੇ ਅਸੀਂ ਸਮਝ ਕਰ ਸਕੀਏ ਇਸ ਤਰ੍ਹਾਂ ਦੀ, ਤੇ ਸਾਨੂੰ ਸਭ ਤੋਂ ਜ਼ਰੂਰੀ ਸਮਝ ਇਹ ਹੋਣੀ ਚਾਹੀਦੀ ਹੈ, ਜਿੰਨੀ ਚੱਲਣ ਜਾਣਿਆ ਸਾਨੂੰ ਪਤਾ ਲੱਗ ਜਾਏ ਵੀ ਅਸਾਂ ਕਦੋਂ ਮਰਨਾ। ਜਿਹੜਾ ਕੰਮ ਬਿਲਕੁਲ ਹੀ ਕਰਨਾ ਪੈਣਾ, ਇਸ ਤੋਂ ਬਿਨਾਂ ਹੀ ਕੋਈ ਚਾਰਾ ਹੀ ਨਹੀਂ ਇਸ ਤੋਂ ਬਿਨਾਂ, ਤੇ ਆਦਮੀ ਨਾ ਪੜ੍ਹੇ, ਆਦਮੀ ਫਾਰਮ ਨਾ ਖਰੀਦੇ, ਕੋਈ ਦੁਕਾਨ ਨਾ ਕਰੇ, ਸਭ ਕੁਛ ਨਾ ਕਰੇ ਤੇ ਕੰਮ ਚੱਲ ਸਕਦਾ। ਪਰ ਇਹ ਮਰਨ ਤੋਂ ਬਿਨਾਂ ਕੰਮ ਚੱਲਣਾ ਹੀ ਨਹੀਂ, ਇਹ ਕਰਨਾ ਹੀ ਪੈਣਾ। ਲਿਖਿਆ ਮਰਨ ਲਿਖਾਏ ਮੰਡਲ ਮੈਂ ਆਏ, ਜਿਹੜੇ ਹਿੰਦੁਸਤਾਨ ਵਿੱਚ ਪਾਸਪੋਰਟ ਲਿਖਾ ਕੇ ਆ ਜਾਂਦੇ ਨੇ ਵੀ ਮੈਂ 11 ਮਹੀਨੇ ਰਹਿਣਾ ਇੱਥੇ, ਉਸ ਤੋਂ ਬਾਅਦ ਰਹਿ ਨਹੀਂ ਸਕਦੇ, ਵਾਪਸ ਭੇਜਣਾ ਪੈਂਦਾ, ਜਾਣਾ ਪੈਂਦਾ ਉਹਨੂੰ ਵਾਪਸ। ਇਸੇ ਤਰ੍ਹਾਂ ਹੀ ਅਸੀਂ ਲਿਖਾ ਕੇ ਆਏ ਹਾਂ ਆਪਣੀ ਆਪਣੀ ਉਮਰ ਜਿੰਨੀ ਜਿੰਨੀ ਸਾਰਾ ਸਾਂ ਚਲੇ ਜਾਣਾ, ਉਸ ਜਾਣ ਵਾਸਤੇ ਸਾਨੂੰ ਜ਼ਰੂਰ ਕੁਛ ਨਾ ਕੁਛ ਗਿਆਨ ਹੋਣਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ। ਜਿੰਨੇ ਮੁੰਡੇ BA ਪੈਂਦੇ ਪੜ੍ਹਦੇ ਨੇ ਸਾਰੇ ਕਦੇ ਪਾਸ ਹੋ ਜਾਂਦੇ, ਜਿਹੜੇ ਪਾਸ ਹੋ ਜਾਂਦੇ ਸਾਰਿਆਂ ਨੂੰ ਨੌਕਰੀ ਨਹੀਂ ਮਿਲਦੀ, ਵਿਹਾਰ ਨਹੀਂ ਚੱਲਦਾ। ਪਰ ਘੱਟ ਤੋਂ ਘੱਟ ਇੱਧਰ ਇਹ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆਦਮੀ ਨੂੰ ਵੀ ਮੈਂ ਇੱਥੇ ਬੈਠ ਕੇ ਜਿਹੜਾ ਸਰੀਰ ਚੱਲਣਾ ਹੈ ਉਹ ਕਿਸ ਤਰ੍ਹਾਂ ਆਦਮੀ ਸਾਡੇ ਵਿੱਚੋਂ ਬੰਦਾ ਮਰ ਜਾਂਦਾ ਹੈ, ਉਹ ਜਾਂਦਾ ਕਿੱਥੇ ਹੈ, ਉੱਥੇ ਕਿਹੋ ਜਿਹਾ ਥਾਂ ਜਿੱਥੇ ਜਾ ਕੇ ਮੁੜ ਕੇ ਰਹਿੰਦਾ ਹੈ ਉਹ ਆਦਮੀ। ਇਹਦੇ ਵਾਸਤੇ ਸਗੁਰਾਂ ਨੇ ਲਿਖਿਆ ਅਗਾਹ ਗੁਰਤਾਗ ਪਿੱਛਾ ਫੇਰਨਾ ਬੋਹੜਾ, ਨਾਨਕ ਸੇ ਜੀ ਵੇਹਾ ਬਾਹਰ ਬੋਹੜ ਨਾ ਹੋ ਗਈ ਜਨਮੜਾ। ਮੈਂ ਇਹ ਅੱਜ ਕਰਕੇ ਆਉਂਦਾ ਹਾਂ।
ਪੰਡਿਤ ਸਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ। ਇੱਕ ਵਾਰ ਸਭ ਗੱਜ ਕੇ ਆਖੋ ਤਾਂਤਰੀ ਸਤਿਗੁਰੂ ਪ੍ਰਤਾਪ ਜੀ ਨੇ। ਅਸੀਂ ਸਗੁਰਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਜਿਹੜੇ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਲੈਕਚਰ ਧਿਆਨ ਨਾਲ ਸੁਣਦੇ ਨੇ ਉਹਨਾਂ ਦੇ ਨੰਬਰ ਚੰਗੇ ਆ ਜਾਂਦੇ ਨੇ, ਲੈਕਚਰ ਸੁਣ ਕੇ ਫਿਰ ਉਹ ਘਰ ਜਾ ਕੇ ਅਭਿਆਸ ਕਰਦੇ ਨੇ। ਸਾਡੇ ਅਭਿਆਸ ਬਹੁਤ ਧਿਆਨ ਨਾਲ ਹੋਣ, ਸਾਨੂੰ ਪ੍ਰਾਪਤੀ ਵਧੀਆ ਹੋ ਸਕਦੀ ਹੈ। ਇਸ ਵੇਲੇ ਕਲਯੁਗ ਦਾ ਸਮਾਂ ਜਿਹੜਾ ਉਹ ਧੱਕੇ ਮਾਰਦਾ, ਪਰ ਜਿਹੜੇ ਹਰੀ ਦੇ ਭਗਤ ਨੇ ਨਾ, ਹਰੀ ਦਾ ਭਗਤ ਬਣਨਾ ਭਵੇ ਕੱਪੜੇ ਚਿੱਟੇ ਕੱਪੜੇ ਨੀਲੇ ਕਾਲੇ ਕੱਪੜੇ ਪਾ ਕੇ ਨਹੀਂ, ਉਹਦੀ ਪਹਿਚਾਣ ਇਹ ਹੈ ਪਵਨ ਝੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ। ਸਮੇਂ ਦੀ ਹਵਾ ਲੱਗ ਕੇ ਜਿਹੜਾ ਨਾ ਡਿੱਗੇ ਉਹ ਭਗਤ ਹੈ। ਇੱਕ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਹੁਕਮ ਹੋਇਆ ਹੋਇਆ ਕਿ ਤੁਸੀਂ ਤੇ ਭਾਰਤ ਦੀ ਸੰਸਕ੍ਰਿਤੀ ਦਾ ਇੱਕ ਬੀ ਮਾਤਰ ਰਹਿ ਗਏ ਹੋ, ਕਿੱਡੀ ਵੱਡੀ ਗੱਲ ਹੈ। ਪਰ ਅਸੀਂ ਇਸ ਪਾਸੇ ਧਿਆਨ ਨਹੀਂ ਦਿੰਦੇ। ਫਿਰ ਇਹ ਵੀ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ ਹੈ ਕਿ ਜਦੋਂ ਸ਼ਾਂਤੀ ਮਿਲਣੀ ਹੈ ਉਹ ਭਾਰਤ ਤੋਂ ਮਿਲਣੀ ਹੈ, ਅਜੇ ਅੱਗੇ ਹੋਰ ਦੇਸ਼ ਲੱਗੇ ਹੋਏ ਨੇ। ਅਸੀਂ ਭਾਰਤੀ ਜਿਹੜੇ ਹਾਂ, ਭਾਰਤ ਵਾਸੀ, ਪੱਛਮ ਨੂੰ ਵੇਖ ਕੇ ਜੇ ਤੁਸੀਂ ਧਿਆਨ ਨਾਲ ਸੋਚੋ ਤੇ ਪੱਛਮ ਦਾ ਮਤਲਬ ਇਹ ਹੈ ਕਿ ਲਹਿੰਦਾ ਪਾਸਾ, ਜਿੱਥੇ ਸੂਰਜ ਛਿਪਦਾ ਹੈ, ਜਾ ਕੇ ਜਿੱਥੇ ਸੂਰਜ ਛਿਪ ਜਾਂਦਾ ਹੈ ਉੱਥੋਂ ਅਸੀਂ, ਜਿੱਥੋਂ ਹਨੇਰਾ ਆਉਂਦਾ ਹੈ ਅਸੀਂ ਰੋਸ਼ਨੀ ਦੀ ਆਸ ਕਰਦੇ ਹਾਂ। ਪਰ ਪੱਛਮ ਵਾਲੇ ਲੋਕ ਜਿਹੜੇ ਨੇ ਉਹ ਸਾਡੀ ਸਭਿਅਤਾ ਨੂੰ ਚੰਗਾ ਸਮਝ ਕੇ ਅਪਣਾ ਰਹੇ ਨੇ। ਜਿਹੜੀ ਪੱਛਮ ਦੀ ਜੂਠ ਸੁੱਟੀ ਹੈ ਉਹ ਸਾਡੇ ਵਾਸਤੇ ਅਸੀਂ ਸੋਚ ਰਹੇ ਹਾਂ। ਬਹੁਤ ਧਿਆਨ ਨਾਲ ਇਸ ਪਾਸੇ ਚੱਲੋ। ਜਿੱਥੇ ਜਿੱਥੇ ਜਿਸ ਦੇਸ਼ 'ਚ ਵੀ ਕੋਈ ਬੈਠਾ ਹੈ, ਬਹੁਤ ਖੁਸ਼ੀ ਹੈ ਕਿ ਬਾਹਰਲੇ ਦੇਸ਼ਾਂ 'ਚ ਬੈਠ ਕੇ ਬੱਚੇ, ਨੌਜਵਾਨ ਬੱਚੇ ਜਿਹੜੇ ਨੇ ਉਹ ਨਾਮ ਸਿਮਰਨ ਕਰਦੇ ਨੇ, ਹੱਥ ਰੇਤੇ ਨਾਲ ਮਾਂਜਦੇ ਨੇ, ਨਲਕੇ ਦੇ ਪਾਣੀ ਦਾ ਪਰਹੇਜ਼ ਕਰਦੇ ਨੇ, ਪਹਿਰਾਵਾ ਆਪਣਾ ਰੱਖਦੇ ਨੇ। ਇਹ ਬੀਜ ਜਿਹੜਾ ਹੈ ਬਾਹਰ ਦੇ ਪਾਸੇ ਵੀ ਖਿਲਰੇ, ਲੋਕਾਂ ਨੂੰ ਪਤਾ ਲੱਗੇ ਕਿ ਭਾਰਤ ਦੀ ਸੰਸਕ੍ਰਿਤੀ ਜਿਹੜੀ ਹੈ ਉਹ ਸਾਡੇ ਲਈ ਬਹੁਤ ਫਾਇਦੇਮੰਦ ਹੈ। ਸਗੁਰਾਂ ਦੇ ਹੁਕਮ ਜਿੰਨੇ ਮੰਨੇ ਜਾਣ ਉਹ ਸਾਡੇ ਲਈ ਬਹੁਤ ਲਾਹੇਵੰਦ ਨੇ। ਆਸਰੀ ਵਾਰ ਚ ਰੋਜ਼ ਸੁਣਦੇ ਹੋ ਹੁਕਮ ਮੰਨਿਆ ਹੋਇਆ ਪ੍ਰਵਾਨ, ਹੁਕਮ ਮੰਨ ਲਿਆ ਤੇ ਪ੍ਰਵਾਨਗੀ ਨਹੀਂ ਹੋਈ। ਆਖਿਆ ਸਵੇਰੇ ਇਸ਼ਨਾਨ ਕਰ ਲਿਆ ਤੇ ਹੁਕਮ ਹੋ ਗਿਆ ਵੀ ਇਹ ਤੇਰਾ ਇਸ਼ਨਾਨ ਪ੍ਰਵਾਨ ਨਹੀਂ, ਫੇਰ ਕਰ ਲਿਆ। ਜਦੋਂ ਪ੍ਰਵਾਨਗੀ ਹੋਈ ਉਹ ਇਸ਼ਨਾਨ ਠੀਕ ਹੈ, ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮੈ ਕਾ ਮਹਲ ਪਾਏ ਸੀ। ਖਸਮੈ ਭਾਵੈ ਸੋ ਕਰੇ, ਇਹ ਨਹੀਂ ਵੀ ਖਸਮ ਨੇ ਜਿਹੜਾ ਹੁਕਮ ਦੇਣਾ ਉਹ ਕਰਨਾ, ਜਿਹੜਾ ਉਹਨੂੰ ਚੰਗਾ ਲੱਗਦਾ ਉਹ ਕਰਨਾ। ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ, ਤੇ ਉਹਦਾ ਨਤੀਜਾ ਹੁੰਦਾ ਤਾਂ ਦਰਗਾਹ ਪੈਦਾ ਜਾਏ ਸੀ। ਮੈਂ ਇਹੋ ਅਰਥ ਕਰਕੇ ਆਪ ਤੋਂ ਅੱਗੇ ਲਵਾਂਗਾ ਤੇ ਜਿੰਨੇ ਬੱਚੇ ਆਏ ਨੇ ਉਹ ਕੋਸ਼ਿਸ਼ ਕਰਨ ਗੱਲਾਂ ਬਾਤਾਂ ਘੱਟ ਕਰਨ ਤੇ ਭਜਨ ਜ਼ਿਆਦਾ ਕਰਨ। ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਜਿੰਨੇ ਵੀ ਸਰੀਰ ਆਏ ਹੋ ਤੁਸੀਂ ਇੱਥੇ, ਪੰਜ ਪੰਜ ਮਿੰਟ ਭਜਨ ਕਰਕੇ ਅਰਦਾਸ ਕਰੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਚਰਨਾਂ 'ਚ ਵੀ ਬਰਸਾਤ ਹੋਵੇ। ਇਹ ਕਰਕੇ ਅੱਗੇ